ਪ੍ਰਾਣੀ ਕਛੂ ਨਾ ਚੇਤੇ।
ਤੇ ਮਹਾਰਾਜ ਸਾਹਿਬ ਕਹਿੰਦੇ ਨੇ ਹੇ ਪ੍ਰਾਣਾ ਧਾਰੀ, ਤੂੰ ਕੁਝ ਚੇਤੇ ਕਰ, ਤੂੰ ਕਦੇ ਵੀ ਇਸ ਗੱਲ ਨੂੰ ਚੇਤੇ ਨਹੀਂ ਕਰਦਾ ਹੈ ਕਿ ਸਰੀਰ ਜਿਹੜਾ ਹੈ ਵਾਹਿਗੁਰੂ ਦੇ ਚਿੰਤਨ ਵਾਸਤੇ ਮਿਲਿਆ, ਕਿਉਂਕਿ ਕਾਰਨ ਕੀ ਹੋ ਰਿਹਾ ਦੱਸ ਰਹੇ ਨੇ।
ਮਦ ਮਾਇਆ ਕੈ ਅੰਦ,
ਮਾਇਆ ਦੇ ਮਦ ਹੰਕਾਰ ਵਿੱਚ, ਮਾਇਆ ਰੂਪੀ ਮਦ ਨਸ਼ੇ ਦੇ ਵਿੱਚ। ਫਾਰਸੀ ਦੇ ਮਦ ਨੇ ਸ਼ਰਾਬ ਨੂੰ ਕਹਿੰਦੇ ਨੇ, ਮੈਂ ਨੂੰ ਮਾਇਆ ਰੂਪੀ ਮਦ ਨਸ਼ੇ ਦੇ ਨਾਲ ਅੰਨਾ ਹੋਇਆ ਵੈ ਤੂੰ। ਹੇ ਪ੍ਰਾਣਾ ਧਾਰੀ ਜੀਵ, ਕੁਝ ਵੀ ਤੇ ਕੁਝ ਵਕਤ ਵੀ ਵਾਹਿਗੁਰੂ ਨੂੰ ਚੇਤੇ ਨਹੀਂ ਕਰ ਰਿਹਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਮਰ ਰੋਲ ਕਚੋਲਾ, ਇਸ ਪ੍ਰਕਾਰ ਦੀ ਤੇਰੀ ਹਾਲਤ ਹੋ ਰਹੀ ਹੈ।
ਕਹੋ ਨਾਨਕ ਬਿਨ ਹਰ ਭਜਨ।
ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕਹੋ ਕਥਨ ਕਰਦੇ ਹਨ ਕਿ ਇਹ ਹਰ ਪਰਮੇਸ਼ਰ ਦੇ ਭਜਨ ਨਾ ਚ ਸਿਮਰਨ ਤੋਂ ਭਾਵ ਹੈ, ਤੇ ਉਸ ਵਾਹਿਗੁਰੂ ਦੇ ਭਜਨ ਸਿਮਰਨ ਤੋਂ ਬਿਨ ਬਗੈਰ ਤੇਰੀ ਕੀ ਹਾਲਤ ਹੋਣੀ ਆ ਦੱਸ ਦੇਣ।
ਪਰਤ ਤਾਹੇ ਜਮ ਫੰਦ,
ਤਾਹੇ ਇਸ ਅਗਿਆਨੀ ਜੀਵ ਨੂੰ ਜਿਹੜੇ ਨਾਮ ਨਹੀਂ ਜਪਦੇ। ਅੰਤ ਦੇ ਵੇਲੇ ਜਮ ਨਾਮ ਹੈ ਜਮਦੂਤਾਂ ਦਾ, ਜਮਦੂਤਾਂ ਦਾ ਫੰਦ ਫਾਹਾ ਪਰਤ ਪੈਂਦਾ ਹੈ।
ਜੋ ਸੁਖ ਕੋ ਚਾਹੇ ਸਦਾ,
ਸੰਸਾਰ ਦੇ ਅੰਦਰ ਇੱਕ ਕੀੜੀ ਤੋਂ ਲੈ ਕੇ ਹਾਥੀ ਤੱਕ, ਇੱਕ ਜੀਵ ਤੋਂ ਲੈ ਕੇ ਬ੍ਰਹਮਾ ਤੱਕ, ਸਾਰੇ ਜੀਵ ਸੁਖ ਦੀ ਤਲਾਸ਼ ਵਿੱਚ ਨਿਕਲੇ ਹੋਏ ਨੇ। ਪਸ਼ੂ ਪੰਛੀ ਮਨੁੱਖ ਦੀ ਜਿਹੜੀ ਹੈ, ਚਲੋ ਇਹਦੇ ਕੋਲ ਕੁਝ ਅਕਲ ਹੈ ਉਹਦੇ ਅਨੁਸਾਰ, ਤੇ ਇਹ ਜਿਹੜਾ ਕੁਝ ਸੁਖ ਸਮਝਦਾ ਹੈ ਨਾ, ਤੇ ਕਹਿੰਦਾ ਤਾਂ ਹੈ ਵੀ ਇੱਥੇ ਜਿੱਥੇ ਵੀ ਸੁਖ ਪ੍ਰਤੀਤ ਕਰਦਾ ਉਹ ਪ੍ਰਤੀਤੀ ਮਾਤਰ ਸੁਖ ਹੈ, ਸੁਖ ਹੈ ਨਹੀਂ। ਸੁਖ ਨਾ ਹੀ ਬਹੁਤੇ ਤਨਖਾਟੇ, ਸੁਖ ਨਾ ਹੀ ਪੇਖੇ ਨਿਰਤ ਨਾਟੇ, ਸੁਖ ਨਾ ਹੀ ਬਹੁ ਦੇਸ ਵਾਏ, ਸਰਵ ਸੁਖਾ ਹਰ ਹਰ ਗੁਣ ਗਾਏ। ਮਹਾਰਾਜ ਕਹਿੰਦੇ ਜੇ ਸਦੀਵ ਕਰ ਰਹੀ ਤੋਂ ਸੁਖ ਚਾਹੁੰਦਾ ਨਾ, ਉਹ ਇਹਨਾਂ ਦੇ ਵਿੱਚ ਨਹੀਂ ਹੈ। ਹਮੇਸ਼ਾ ਰਹਿਣ ਵਾਲਾ ਸੁਖ, ਖਿਨ ਭੰਗਰ ਸੁਖ, ਤੇ ਜਿਨ੍ਹਾਂ ਦੇ ਵਿੱਚ ਜੇ ਇੱਕ ਤਿਲ ਮਾਤਰ ਸੁਖ ਹੈ ਤਾਂ ਮਨ ਜਿੰਨਾ ਦੁੱਖ ਵੀ ਲੁਕਿਆ ਹੋਇਆ। ਜੇ ਤੂੰ ਚਾਹੁੰਦਾ ਸਦਾ ਹੀ ਸੁਖੀ ਰਹਾਂ, ਹੇ ਮਨਾ, ਜੇ ਤੂੰ ਐਸਾ ਚਾਹੁੰਦਾ ਜੋ ਸੁਖ ਚਾਹੇ ਸਦਾ, ਹਮੇਸ਼ਾ ਆਤਮ ਸੁਖ ਆਨੰਦ ਨੂੰ ਫਿਰ ਤੂੰ ਚਾਹੁੰਦਾ ਕਰ। ਤੇ ਇਸ ਕਰਕੇ ਉਹ ਸੁਖ ਆਨੰਦ ਨੂੰ ਚਾਹੇ ਜਿਹੜਾ ਚਾਹੁੰਦਾ ਹੈ ਨਾ, ਉਹੀ ਸੁਖੀ ਹੋ ਸਕਦਾ। ਜੇ ਤੂੰ ਆਤਮਾਨੰਦ ਦੇ ਸੁਖ ਨੂੰ ਚਾਹੁੰਦਾ ਹੈ ਤਾਂ ਫਿਰ
ਸਰਨ ਰਾਮ ਕੀ ਲੇਹ,
ਰਾਮ ਰਮੇ ਹੋਏ ਪਰਮਾਤਮਾ ਦੀ ਸ਼ਰਨ ਵਿੱਚ ਆ ਜਾ। ਗੁਰਾਂ ਦੁਆਰਾ ਰਾਮ ਰਮੇ ਹੋਏ ਪਰਮੇਸ਼ਰ ਦੀ ਸ਼ਰਨ ਓਟ ਲੈਣਾ ਕਰ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰਾ ਜਾ ਮਲੋਦਰਿਓ ਗਨਕਾ ਹੋਂਗਤ ਪਾਈ, ਉਹਦੀ ਸ਼ਰਨ ਵਿੱਚ ਆ। ਪਾਈ ਰੇ ਸੁਖ ਸਾਧ ਸੰਗ ਪਾਇਆ, ਸਾਧ ਸੰਗ ਦੀ ਸ਼ਰਨ ਵਿੱਚ ਆ, ਇੱਥੇ ਸੁਖ ਹੈ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਮਾਰੀ, ਇੱਥੇ ਸੁਖ ਹੈ।
ਕਹੋ ਨਾਨਕ ਸੁਨ ਰੇ ਮਨਾ,
ਸਤਿਗੁਰੂ ਜੀ ਕਹੋ ਕਥਨ ਕਰਦੇ ਹਨ, ਰੇ ਹੇ ਮੇਰੇ ਪਿਆਰੇ ਮਨਾ, ਇਸ ਗੱਲ ਨੂੰ ਧਿਆਨ ਦੇ ਨਾਲ ਸੁਣ ਸੁਣਨਾ ਕਰ।
ਦੁਰਲੱਭ ਮਾਨੁੱਖ ਦੇਹ,
ਇਹ ਮਾਨੁੱਖ ਜਾਣੀ ਮਨੁੱਖਾ ਦੇਹ ਸਰੀਰ ਹੈ ਨਾ ਜਿਹੜਾ, ਇਹ ਦੁਰਲੱਭ ਕਠਿਨਤਾਈ ਦੇ ਨਾਲ ਲੱਭਣ ਵਾਲਾ ਹੈ। ਭਾਵ ਕੀ ਹੈ, ਵਾਰ ਵਾਰ ਤਾਂ ਹੱਥ ਨਹੀਂ ਆਉਣ ਵਾਲਾ। ਇਸ ਕਰਕੇ ਇਹ ਦੁਰਲੱਭ ਮਾਨੁੱਖ ਦੇ, ਕਬੀਰ ਸਾਹਿਬ ਨੇ ਕਥਨ ਕੀਤਾ, ਕਬੀਰ ਮਾਨਸ ਜਨ ਦੁਲੰਭ ਹੈ, ਹੋਏ ਨਾ ਵਾਰ ਹੈ ਵਾਰ, ਜਿਉਂ ਵਨ ਫਲ ਪਾ ਕੇ ਭੋਏ ਗ੍ਰਹਿ, ਬਾਹਰ ਨਾ ਲੱਗੇ ਡਾਰ। ਬਿਰਸ਼ ਦੇ ਕੋਲੋਂ ਇੱਕ ਵਾਲੀ ਫਲ ਜਿਹੜਾ ਪਾ ਕੇ ਡਿੱਗ ਪਵੇ, ਮੁੜ ਕੇ ਟਾਹਣੀ ਨਾਲ ਨਹੀਂ ਲੱਗਦਾ। ਸੰਸਾਰ ਰੂਪੀ ਇਹ ਬਿਰਸ਼ ਹੈ, ਤੇ ਤੇਰੀ ਪ੍ਰਾਰਬਧ ਰੂਪੀ ਟਾਹਣੀ, ਉਮਰ ਰੂਪੀ ਟਾਹਣੀ ਦੇ ਨਾਲ ਮਨੁੱਖਾ ਸਰੀਰ ਰੂਪੀ ਫਲ ਲਟਕਦਾ। ਜਦੋਂ ਇਹ ਇੱਕ ਵਾਰੀ ਟੁੱਟ ਗਿਆ, ਪਾਪ ਪ੍ਰਲਤ ਪੂਰੀ ਹੋ ਗਈ, ਮੁੜ ਕੇ ਫਿਰ ਮਨੁੱਖਾ ਸਰੀਰ ਨਹੀਂ ਤੈਨੂੰ ਪ੍ਰਾਪਤ ਹੋਣਾ। ਇਸ ਕਰਕੇ ਹੁਣੇ ਵਾਹਿਗੁਰੂ ਦਾ ਚਿੰਤਨ ਕਰ।
ਮਾਇਆ ਕਾਰਨ ਧਾਵ ਹੀ,
ਤੇ ਮਾਇਆ ਦੇ ਵਾਸਤੇ ਧਾਵੇ ਨਾਲ ਦੌੜਨ ਦਾ ਹੈ, ਬੜਾ ਭੱਜਿਆ ਫਿਰਦਾ ਮਾਇਆ ਵਾਸਤੇ।
ਮੂਰਖ ਲੋਕ ਅਜਾਨ,
ਸ਼ਾਸਤਰ ਗਿਆਤ ਜਿਹੜਾ ਸ਼ਾਸਤਰਾਂ ਦਾ ਗਿਆਨ ਹੈ, ਸ਼ਾਸਤਰ ਗਿਆਤ ਤੋਂ ਰਹਿਤ ਮੂਰਖ ਬੇਸਮਝ, ਪਦਾਰਥਾਂ ਵੱਲੋਂ ਅਜਾਨ ਅਣਜਾਣ, ਤੇ ਅਗਿਆਤ ਲੋਕ ਜਿਹੜੇ ਮਾਇਆ ਦੀ ਪ੍ਰਾਪਤੀ ਕਾਰਨ ਵਾਸਤੇ ਦਸੋ ਦਿਸ਼ਾਵਾਂ ਵਿੱਚ ਧਾਵ ਹੀ ਦੌੜਦੇ ਫਿਰਦੇ ਨੇ, ਭਟਕਦੇ ਫਿਰਦੇ ਨੇ, ਇੱਥੋਂ ਮਿਲ ਜਾਏ ਤਾਂ ਇੱਥੋਂ ਮਿਲ ਜਾਏ। ਤੇ ਇਸ ਪ੍ਰਕਾਰ ਇਹ ਹਾਲਤ ਹੈ ਸੰਸਾਰ ਦੀ।
ਕਹੁ ਨਾਨਕ ਬਿਨ ਹਰ ਭਜਨ,
ਸਤਿਗੁਰੂ ਜੀ ਕਹੋ ਕਥਨ ਕਰਦੇ ਹਨ ਕਿ ਹਰ ਪਰਮੇਸ਼ੁਰ ਦੇ ਭਜਨ ਸਿਮਰਨ ਤੋਂ ਬਿਨ ਬਗੈਰ ਐਸੇ ਜੀਵਾਂ ਦਾ ਜਿਹੜਾ ਮਨੁੱਖਾ ਜਨਮ ਹੈ
ਬਿਰਥਾ ਜਨਮ ਸਿਰਾਨ,
ਉਹ ਜਨਮ ਬਿਰਥਾ ਵਿਅਰਥੀ, ਸਿਰਾਨ ਨਾਮ ਹੈ ਬਤੀਤ ਹੋਣ ਦਾ, ਬਤੀਤ ਹੁੰਦਾ ਜਾ ਰਿਹਾ ਹੈ। ਇਸ ਕਰਕੇ ਕਥਨ ਕੀਤਾ ਮਨੁੱਖ ਮੁਗਧ ਹਰ ਨਾਮ ਨਾ ਚੇਤਾ, ਬਿਰਥਾ ਜਨਮ ਗਵਾਇਆ, ਇਹ ਵਿਅਰਥੀ ਜਾ ਰਿਹਾ ਹੈ।
ਜੋ ਪ੍ਰਾਣੀ ਨਿਸ ਦਿਨ ਭਜੇ,
ਇਹ ਜਿਹੜਾ ਪਾਠ ਹੈ ਭਾਈ ਪੋਥੀਆਂ ਦੇ ਵਿੱਚ ਦੇਖੋ ਕਿਤੇ ਭਜੇ ਦੀ ਥਾਂ ਤੇ ਭਜੈ ਦਲਾਨ ਵਾਲਾ ਹੈਗਾ ਕਿਸੇ ਕੋਲ ਹੈਗਾ, ਤੇ ਬਾਕੀ ਲਾਂ ਨਾਲ ਵੀ ਹੈ ਕਿਸੇ ਕੋਲ, ਤੇ ਉਹ ਇਸ ਤਰ੍ਹਾਂ ਇਹਦੀ ਵਿਚਾਰ ਭਾਈ ਜਿਹੜਾ ਮੁੱਖ ਪਾਠ ਰੱਖਣਾ ਨਾ ਸੰਪਰਦਾ ਦਾ ਉਹ ਲਾਂ ਦੇ ਨਾਲ ਹੀ ਰੱਖਣਾ ਭਜੇ, ਕਿਉਂਕਿ ਪੁਰਾਤਨ ਪੀੜਾਂ ਦੇ ਵਿੱਚ ਉਹ ਲਾਂ ਦੇ ਨਾਲ ਹੀ ਹੈ ਭਜੇ ਪਾਠ ਹੈ। ਪਰ ਅੱਜ ਕੱਲ ਜਿਹੜੀਆਂ ਨਵੀਨ ਛਾਪੇ ਦੀਆਂ ਬੀੜਾਂ ਹੈ ਉੱਥੇ ਭਜੈ ਦੁਲਾਵਾਂ ਨਾਲ ਆ ਰਿਹਾ ਹੈ, ਪਾਠ ਅਰਥ ਇੱਕੋ ਹੀ ਹੈ। ਇਸ ਕਰਕੇ ਇਹ ਜਾਣਕਾਰੀ ਵਾਸਤੇ ਤੁਹਾਨੂੰ ਬੇਨਤੀ ਕੀਤੀ ਹੈ ਤੇ ਇਹ ਮੁੱਖ ਪਾਠ ਇਹੀ ਰੱਖਣਾ ਤੁਸੀਂ ਭਜੇ, ਪੁਰਾਤਨ ਬੀੜਾਂ ਚ ਇਹੀ ਹੈ। ਜੋ ਪ੍ਰਾਣੀ ਨਿਸ ਦਿਨ ਭਜੇ, ਜਿਹੜਾ ਪ੍ਰਾਣੀ ਪੁਰਾਣਾ ਤਾਰੀ ਜੀਵ ਨਿਸ ਰਾਤ ਤੇ ਦਿਨ ਦਿਵਸ ਦਾ ਨਾਮ ਹੈ ਉਹ ਪਰਮੇਸ਼ੁਰ ਨੂੰ ਭਜੇ ਭਜਨ ਕਰਦਾ ਉਸ ਵਾਹਿਗੁਰੂ ਦਾ
ਰੂਪ ਰਾਮ ਤੇਹ ਜਾਨ,
ਤੇ ਉਸ ਨੂੰ ਰਾਮ ਪਰਮੇਸ਼ੁਰ ਦਾ ਰੂਪ ਸਰੂਪ, ਰੂਪ ਦਾ ਸਰੂਪ ਜਾਨ ਜਾਣਨਾ ਚਾਹੀਦਾ, ਕਿਉਂਕਿ ਜਿਨ੍ਹਾਂ ਨਾਲ ਬਿਸਰੈ ਨਾਮ ਸੇ ਕਨੇਹ ਆ ਭੇਦ ਨਾ ਜਾਣੋ ਮੂਲ ਸਾਈ ਦੇਹ ਆ, ਉਹ ਤਾਂ ਰੱਬ ਵਰਗੇ ਨੇ ਕੋਈ ਫਰਕ ਨਹੀਂ ਹੈ।
ਹਰ ਜਨ ਹਰ ਅੰਤਰ ਨਹੀਂ,
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਸਾਡੀ ਇਹ ਵਿਚਾਰ ਹੈ ਮਹਾਰਾਜ ਕਹਿੰਦੇ ਹਰ ਜਨ ਹਰ ਅੰਤਰ ਨਹੀਂ, ਉਹ ਹਰ ਪਰਮੇਸ਼ਰ ਹਰ ਜਨ ਰੱਬ ਦੇ ਪਿਆਰੇ, ਉਹਨਾਂ ਨਾਲ ਫਰਕ ਹੀ ਨਹੀਂ ਹੈ ਕੋਈ।
ਨਾਨਕ ਸਾਚੀ ਮਾਨ,
ਸਤਿਗੁਰੂ ਜੀ ਕਥਨ ਕਰਦੇ ਸਾਡੀ ਜਿਹੜੀ ਸਿੱਖਿਆ ਹੈ ਨਾ ਇਹਨੂੰ ਮਾਨ ਮੰਨਣਾ ਕਰੇ ਸੱਚੀ ਹੈ। ਹਰ ਪਰਮੇਸ਼ੁਰ ਦੇ ਜਨ ਦਾਸਾਂ ਭਗਤਾਂ ਤੇ ਹਰ ਪਰਮੇਸ਼ੁਰ ਦੇ ਰੰਚਕ ਮਾਤਰ ਵੀ ਕੋਈ ਫਰਕ ਨਹੀਂ ਹੈ, ਉਹ ਤਾਂ ਵਾਹਿਗੁਰੂ ਦਾ ਸਰੂਪ ਹੀ ਹੈ ਭਾਈ। ਹਰ ਜਨ ਦੋਈ ਏਕ ਹੈ, ਬੇ ਵਿਚਾਰ ਕੁਛ ਨਾ ਹੈ, ਉਹਨਾਂ ਦਾ ਫਰਕ ਨਹੀਂ ਹੈ।
ਮਨ ਮਾਇਆ ਮੈਂ ਫਦ ਰਹਿਓ,
ਜੀਵਾਂ ਦਾ ਮਨ ਜਿਹੜਾ ਚਿੱਤ ਹੈ ਮਾਇਆ ਦੇ ਮੋਹ ਰੂਪੀ ਜਾਲ ਦੇ ਵਿੱਚ ਐਂ ਫਸ ਗਿਆ ਜਿਵੇਂ ਮੱਛੀ ਜਾਲ ਚ ਫਸੀ ਹੁੰਦੀ ਹੈ, ਇਹਦੇ ਚ ਫਦ ਫਸ ਰਿਹਾ ਹੈ, ਇਹਦੀ ਹਾਲਤ ਹੋ ਰਹੀ ਹੈ।
ਬਿਸਰਿਓ ਗੋਬਿੰਦ ਨਾਮ,
ਜਾਲ ਦੇ ਵਿੱਚ ਜਿਹੜੀ ਮੱਛੀ ਫਸੀ ਹੈ ਉਹਨੂੰ ਜਿਹੜਾ ਫਿਰ ਪਾਣੀ ਤਾਂ ਬਿਸਰ ਗਿਆ ਨਾ, ਕਿਉਂ ਜਾਲ ਦੇ ਵਿੱਚ ਆ ਗਈ, ਚੀਵਰ ਨੇ ਬਾਹਰ ਕੱਢ ਲਈ ਉਹਦੇ ਵਿੱਚੋਂ। ਇਸੇ ਪ੍ਰਕਾਰ ਜੀਵਨ ਨੂੰ ਗੋਬਿੰਦ ਪਰਮੇਸ਼ਰ ਦਾ ਨਾਮ ਰੂਪੀ ਜਲ ਜਿਹੜਾ ਇਹਦਾ ਜੀਵਨ ਸੀ ਉਹ ਬਿਸਰੇ ਭੁੱਲ ਗਿਆ, ਤਾਂ ਫਿਰ ਇਹਦਾ ਅੰਤ ਹੋ ਰਿਹਾ ਹੈ, ਬਾਰ ਬਾਰ ਜੰਮਦਾ ਬਾਰ ਬਾਰ ਮਰਦਾ, ਇਹ ਹਾਲਤ ਹੈ।
ਕਹੁ ਨਾਨਕ ਬਿਨ ਹਰ ਭਜਨ,
ਸਤਿਗੁਰੂ ਜੀ ਕਹੋ ਕਥਨ ਕਰਦੇ ਨੇ ਕਿ ਹਰ ਪਰਮੇਸ਼ੁਰ ਦੇ ਭਜਨ ਸਿਮਰਨ ਤੋਂ ਬਿਨ ਬਗੈਰ ਜੀਵਾਂ ਦਾ ਜਿਹੜਾ ਜੀਵਨ ਹੈ,
ਜੀਵਨ ਕੌਣੇ ਕਾਮ,
ਇਹ ਜੀਵਨ ਜਿਉਣਾ ਕੌਣੇ ਕਿਸ ਕੰਮ ਹੈ ਭਾਈ, ਭਾਵ ਕਿਸੇ ਵੀ ਕੰਮ ਨਹੀਂ ਹੈ। ਇਸ ਕਰਕੇ ਕਥਨ ਕੀਤਾ ਬਿਨ ਹਰ ਨਾਮ ਬ੍ਰਿਥਾ ਜਗ ਜੀਵਨ, ਹਰ ਬਿਨ ਨਿਫਲ ਮੇਕ ਕਰੀ, ਇਹ ਤਾਂ ਇੱਕ ਘੜੀ ਦਾ ਜੀਵਨ ਵੀ ਵਿਅਰਥ ਹੈ, ਵਿਅਰਥ ਹੈ ਜ਼ਿੰਦਗੀ ਜਿਹੜੀ ਪਰਮੇਸ਼ੁਰ ਦੇ ਚਿੰਤਨ ਤੋਂ ਬਿਨਾਂ ਜਾਂਦੀ ਹੈ। ਅੱਗੇ ਦੱਸਦੇ ਨੇ
ਪ੍ਰਾਣੀ ਰਾਮ ਨਾ ਚੇਤਈ,
ਤੇ ਪ੍ਰਾਣੀ ਪ੍ਰਾਣਾ ਧਾਰ ਜੀਵ ਰਾਮ ਰਮੇ ਹੋਏ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ।
ਮਦ ਮਾਇਆ ਕੈ ਅੰਧ,
ਮਾਇਆ ਦੇ ਮਦ ਹੰਕਾਰ ਵਿਚ ਅੰਧ ਅੰਨਾ ਹੋਇਆ, ਮਾਇਆ ਰੂਪੀ ਮਦ ਸ਼ਰਾਬ ਦੇ ਨਸ਼ੇ ਵਿਚ ਅੰਧ ਅੰਨਾ ਅਗਿਆਨੀ, ਇਹ ਅਗਿਆਨੀ ਹੋਇਆ ਹੋਇਆ ਪ੍ਰਾਣੀ ਪ੍ਰਾਣਾ ਤਾਰੀ ਜੀਵ ਰਾਮ ਪਰਮੇਸ਼ੁਰ ਨੂੰ ਚੇਤੇ ਚੇਤੇ ਨਹੀਂ ਕਰਦਾ ਹੈ। ਸਾਖਤ ਬੂੜ ਮਾਇਆ ਕੇ ਬਦਕ ਵਿਚ ਮਾਇਆ ਫਿਰੈ ਫਿਰਦੇ, ਐਸਾ ਪ੍ਰਮਾਣ ਦਿੱਤਾ।
ਕਹੁ ਨਾਨਕ ਹਰ ਭਜਨ ਬਿਨ,
ਸਤਿਗੁਰੂ ਜੀ ਕਹੋ ਕਥਨ ਕਰਦੇ ਹਨ ਕਿ ਹਰ ਪਰਮੇਸ਼ੁਰ ਦੇ ਭਜਨ ਸਿਮਰਨ ਕੀਤੇ ਤੋਂ ਬਿਨ ਬਗੈਰ
ਪਰਤ ਤਾਹੇ ਜਮ ਫੰਦ,
ਤਾਹੇ ਤਿਸ ਅਗਿਆਨੀ ਜੀਵ ਨੂੰ ਅੰਤ ਸਮੇਂ ਜਮਾਂ ਨੇ ਫੰਦ ਫਾਹਾ, ਜਮਾਂ ਦਾ ਜਿਹੜਾ ਫੰਦ ਫਾਹ ਹੈ ਨਾ, ਪਰਤ ਪੈਂਦਾ ਤੇ ਇਹ ਪੈਣਾ ਗੱਲ ਦੇ ਵਿਚ, ਸੰਗਲ ਪੈਣਾ, ਹੱਥਾਂ ਚ ਹਥਕੜੀਆਂ, ਪੈਰਾਂ ਚ ਬੇੜੀਆਂ ਬੰਨ ਕੇ ਲੈ ਕੇ ਜਾਂਦੇ ਨੇ ਧਰਮਰਾਜ ਦੀ ਕਚਹਿਰੀ ਚ ਉਸ ਔਖੇ ਸਮੇਂ ਨੂੰ ਬਚਣ ਵਾਸਤੇ, ਤੇ ਤਾਂ ਭਜਨ ਸਿਮਰਨ ਕੀਤਾ ਜਾਂਦਾ ਹੈ। ਇਸ ਕਰਕੇ ਤਾਹੇ ਤਿਸ ਜੀਵ ਨੂੰ ਵਾਰ ਵਾਰ ਜਮਾਂ ਦੀ ਫਾਹੀ ਪੈਂਦੀ ਹੈ, ਨਹੀਂ ਤਾਂ
ਸੁਖ ਵੈ ਬਹੁ ਸੰਗੀ ਪਏ।
ਤੇ ਸੁਖ ਸੰਪਤਾ ਦੇ ਸਮੇਂ ਜਦੋਂ ਜੀਵ ਦੇ ਕੋਲ ਧਨ ਪਦਾਰਥ ਹੈ ਜਾਂ ਕੋਈ ਅਹੁਦਾ ਹੈ ਤੇ ਉਹਦੇ ਵਿਚ, ਤੇ ਸੁਖ ਦੇ ਵੰਡਣ ਵੇਲੇ ਜੀਵਾਂ ਦੇ ਜਿਹੜੇ ਨੇ ਬਹੁਤ ਬਹੁਤ ਸਾਰੇ ਸੰਗੀ ਹੋ ਜਾਂਦੇ ਨੇ ਸੁਖ ਵੰਡਣ ਵਾਸਤੇ, ਮੈਂ ਤੇਰਾ ਤੂੰ ਮੇਰਾ। ਪਰ ਇਹ ਵੀ ਦੇਖੋ,
ਦੁੱਖ ਮੈਂ ਸੰਗ ਨਾ ਕੋਈ।
ਉਹੀ ਜੀਵ ਨੂੰ ਕੋੜ ਹੋ ਜਾਵੇ ਜਾਂ ਗਰੀਬੀ ਘਰ ਵਿਚ ਆ ਜਾਵੇ, ਨੇੜੇ ਨੀ ਵੀ ਲੱਗਦਾ ਕੋਈ ਦੁੱਖ ਦੇ ਸਮੇਂ, ਤੇ ਮੈਂ ਦਾ ਅਰਥ ਹੈ ਵਿਚ ਸਹਾਇਤਾ ਕਰਨ ਵਾਲਾ, ਦੁੱਖ ਵੰਡਾਉਣ ਵਾਲਾ ਕੋਈ ਵੀ ਸੰਗ ਸਾਥੀ ਨਹੀਂ ਹੈ ਜੋ ਦੁੱਖਾਂ ਵਿਚ ਸਹਾਇਤਾ ਕਰੇ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੋ ਦਿਸ ਘੇਰੈ, ਬਿਬਤ ਪਰੇ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ। ਸਹਾਇਤਾ ਕਰਨੀ ਇਕ ਪਾਸੇ ਰਹੀ, ਨੇੜੇ ਵੀ ਨੀ ਆਉਂਦਾ ਕੋਈ, ਇਹ ਹਾਲਤ ਹੈ ਸੰਸਾਰ ਦੀ।
ਕਹੋ ਨਾਨਕ ਹਰ ਭਜ ਮਨਾ,
ਸਤਿਗੁਰੂ ਕਹੋ ਕਥਨ ਕਰਦੇ ਹਨ, ਇਸ ਲਈ ਹੇ ਮਨਾ ਤੂੰ ਹਰ ਪਰਮੇਸ਼ਰ ਦਾ ਭਜ ਭਜਨ ਕਰ।
ਅੰਤ ਸਹਾਈ ਹੋਏ,
ਜੋ ਅੰਤ ਸਰੀਰ ਦਾ ਜਿਹੜਾ ਓੜਕ ਹੈ, ਹੱਦ ਹੈ ਜਿੱਥੇ ਤੱਕ ਤੈਨੂੰ ਸਵਾਸ ਮਿਲੇ ਨਾ, ਉਸ ਓੜਕ ਦੇ ਵੇਲੇ ਇਹ ਨਾਮ ਨਹੀਂ ਸਹਾਇਤਾ ਕਰਨੀ ਹੈ ਤੇਰੀ, ਇਹ ਮਦਦਗਾਰ ਹੋਊਗਾ। ਸਹਾਈ ਹੁੰਦਾ ਮਦਦ ਕਰਨ ਵਾਲਾ, ਮਦਦਗਾਰ ਹੋਏਗਾ। ਤੇ ਅਨਦਿਨ ਸਿਮਰੋ ਤਾਸਕੋ, ਜੋ ਅੰਤ ਸਹਾਈ ਹੋਏ ਉਹਨੂੰ ਸਿਮਰੋ ਜਿਹੜਾ ਅੰਤ ਵੇਲੇ ਸਹਾਇਤਾ ਕਰਦਾ। ਜਿਨ੍ਹਾਂ ਨੇ ਅੰਤ ਵੇਲੇ ਸਹਾਇਤਾ ਨਹੀਂ ਬਲਕਿ ਬੁਢਾਪੇ ਦੇ ਵਿਚ ਹੀ ਸਾਥ ਛੱਡਣਾ ਸ਼ੁਰੂ ਕਰ ਦਿੰਦੇ ਨੇ, ਜਿਨ੍ਹਾਂ ਦੇ ਵਾਸਤੇ ਸਾਰਾ ਜੀਵਨ ਲਾ ਦਿੱਤਾ ਹੈ, ਇਹ ਤਾਂ ਪ੍ਰਤੱਖ ਹੀ ਆ ਗੱਲ। ਇਸ ਕਰਕੇ ਇਹਦੇ ਤੇ ਨਿਸ਼ਚਾ ਕਰਨਾ ਚਾਹੀਏ। ਮਹਾਰਾਜ ਕਹਿੰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਉਪਦੇਸ਼ ਦਿੱਤਾ ਹੈ,
ਜਨਮ ਜਨਮ ਭਰਮਤ ਫਿਰਿਓ।
ਜੀਵ ਜਨਮ ਜਨਮਾਤਰਾਂ ਦੇ ਵਿਚ ਭਰਮਣਾ ਨਾਂ ਚੱਕਰ ਕੱਟਣ ਦਾ ਹੁੰਦਾ, ਭਰਮਤ ਫਿਰਿਓ ਫਿਰਦਾ ਰਹਿੰਦਾ, ਤੇ ਕਦੇ ਕਿਸੇ ਜੂਨ ਵਿਚ ਕਦੇ ਕਿਸੇ ਜੂਨ ਵਿਚ।
ਮਿਟਿਓ ਨਾ ਜਮ ਕੋ ਤਰਾਸ,
ਜਮ ਜਮਦੂਤਾਂ ਦਾ ਜਿਹੜਾ ਤਰਾਸ ਨਾਮ ਡਰਦਾ, ਇਹ ਤਾਂ ਨੀ ਮਿਟਿਆ, ਉਹ ਤਾਂ ਬਣਿਆ ਹੀ ਰਹਿੰਦਾ ਹਰ ਵੇਲੇ।
ਕਹੋ ਨਾਨਕ ਹਰ ਭਜ ਮਨਾ,
ਸਤਿਗੁਰੂ ਜੀ ਕਹੋ ਕਥਨ ਕਰਦੇ ਨੇ, ਹੇ ਮੇਰੇ ਪਿਆਰੇ ਮਨਾ ਤੂੰ ਹਰ ਪਰਮੇਸ਼ਰ ਦਾ ਭਜ ਭਜਨ ਕਰ ਲੈ।
ਨਿਰਭੈ ਪਾਵ ਹੈ ਬਾਸ,
ਤੂੰ ਨਿਰਭੈ ਭੈ ਤੋਂ ਰਹਿਤ ਨਿਰਭਉ ਸਰੂਪ ਵਿਚ ਬਾਸ ਟਿਕਾ ਪਾਵੇ ਪਾ ਲਏਗਾ, ਵਾਹਿਗੁਰੂ ਜਿਹੜਾ ਡਰ ਤੋਂ ਰਹਿਤ ਹੈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ, ਉਹਨਾਂ ਦਾ ਜਿਹੜਾ ਭੈ ਖਤਮ ਹੋ ਜਾਂਦਾ, ਨਿਰਭਉ ਜਪੈ ਸਗਲ ਭਉ ਮਿਟੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਜਗਿਆਸੂ ਮੁਖ ਦੁਆਰਾ ਪਰਮੇਸ਼ਵਰ ਦੇ ਸਨਮੁਖ ਬੇਨਤੀ ਕਰਨ ਦਾ ਢੰਗ ਸਾਨੂੰ ਦੱਸਦੇ ਹੋਏ ਇਹ ਬੇਨਤੀ ਵਾਲਾ ਸ਼ਬਦ ਉਚਾਰਨ ਕਰਦੇ ਕਿ ਹੇ ਗੁਰਸਿੱਖੋ ਐਂ ਬੇਨਤੀ ਕਰਿਆ ਕਰੋ।
ਯਤਨ ਬਹੁਤ ਮੈਂ ਕਰ ਰਹੋ,
ਹੇ ਪਰਮੇਸ਼ਰ ਮੈਂ ਬਹੁਤ ਬੜੇ ਯਤਨ ਉਪਾ ਕਰ ਰਿਹਾ ਹਾਂ।
ਮਿਟਿਓ ਨਾ ਮਨ ਕੋ ਮਾਨ,
ਪਰ ਮੇਰੇ ਮਨ ਹਿਰਦੇ ਦਾ ਜਿਹੜਾ ਮਾਨ ਹੰਕਾਰ ਹੈ ਨਾ, ਇਹ ਨੀ ਮਹਾਰਾਜ ਮਿਟਦਾ, ਮੈਂ ਬੜੇ ਯਤਨ ਕੀਤੇ ਨਾ। ਜੈਸਾ ਕਥਨ ਹੈ, ਅਨੇਕ ਤੀਰਥ ਜੇ ਯਤਨ ਕਰੇ ਤਾਂ ਅੰਤਰ ਕੀ ਹੋਮੈ ਕਦੇ ਨਾ ਜਾਏ, ਹਿਰਦੇ ਦੀ ਜਿਹੜੀ ਹੋਮੈ ਹੈ ਉਹ ਨਹੀਂ ਜਾਂਦੀ ਹੈ। ਤੋ ਇਸ ਪ੍ਰਕਾਰ ਇਹ ਯਤਨ ਵੀ ਤੀਰਥ ਇਸ਼ਨਾਨ ਕਰ ਲਿਆ, ਜਗ ਕਰ ਲਏ, ਕਰਮ ਕਾਂਡ ਕਰ ਲਏ, ਇਹਦੇ ਨਾਲ ਇਹ ਯਤਨ ਜਿਹੜੇ ਨੇ ਮੇਰੇ ਸਾਰੇ ਫੇਰ ਹੋ ਗਏ, ਮਨ ਦਾ ਹੰਕਾਰ ਨਹੀਂ ਮਿਟਿਆ ਹੈ।
ਦੁਰਮਤ ਸਿਓ ਨਾਨਕ ਫਦਿਓ,
ਸਤਿਗੁਰੂ ਜੀ ਕਥਨ ਕਰਦੇ ਹਨ, ਮੈਂ ਮਨ ਦੇ ਹੰਕਾਰ ਕਰਕੇ ਦੁਰਮਤ ਖੋਟੀ ਮਤ ਦੇ ਸਿਓ ਨਾਲ ਫੰਦੇ ਉਹ ਫਸ ਰਿਹਾ ਹਾਂ।
ਰਾਖ ਲਿਹੋ ਭਗਵਾਨ,
ਇਸ ਲਈ ਹੇ ਭਗਵਾਨ ਪਰਮੇਸ਼ਰ ਖੱਟ ਭਗਾ ਸਮਾਨ ਪਰਮੇਸ਼ਰ ਜੀ, ਆਪ ਜੀ ਕਿਰਪਾ ਕਰਕੇ ਮੈਨੂੰ ਹੰਕਾਰ ਆਦਿਕ ਵਿਕਾਰਾਂ ਤੋਂ ਜਾਂ ਇਹ ਸੰਸਾਰ ਦੇ ਰੁਝੇਵਿਆਂ ਵੱਲੋਂ ਰੱਖ ਲੈਣਾ ਕਰੋ ਜੀ।
ਬਾਲ ਜਵਾਨੀ ਯਾਰ ਬਿਰਧ ਫੁਨ।
ਹੇ ਭਾਈ, ਬਾਲ ਬਾਲਕ ਅਵਸਥਾ, ਜਵਾਨੀ ਜੁਵਾ ਅਵਸਥਾ, ਜਿਹਦੇ ਚ ਬਲ ਭਰਿਆ ਹੁੰਦਾ ਹੈ। ਅਰ ਨਾਮ ਹੈ ਅਤੇ ਦਾ ਫੁਨ ਪੁਨਾ, ਤੇ ਫਿਰ ਬਿਰਧ ਅਵਸਥਾ ਬੁਢਾਪਾ ਜਿਹੜਾ ਹੈ, ਬਿਰਧ ਫੁਨ ਪੁਨ ਪੁਨਾ ਕਹਿੰਦੇ ਫਿਰ ਬਿਰਧ ਅਵਸਥਾ ਹੈ। ਇਹ ਅਵਸਥਾ ਜੋ ਹਨ
ਤੀਨ ਅਵਸਥਾ ਜਾਨ,
ਸਰੀਰ ਦੀਆਂ ਇਹ ਤਿੰਨ ਅਵਸਥਾ ਜਾਨ ਜਾਣਨਾ ਕਰ।
ਕਹੋ ਨਾਨਕ ਹਰ ਭਾਜਨ ਬਿਨ।
ਸਤਿਗੁਰੂ ਜੀ ਕਹੋ ਕਥਨ ਕਰਦੇ ਹਨ, ਹੇ ਭਾਈ, ਹਰ ਪਰਮੇਸ਼ਰ ਦੇ ਭਜਨ ਸਿਮਰਨ ਤੋਂ ਬਿਨ ਬਗੈਰ ਤੂੰ
ਬਿਰਥਾ ਸਭ ਹੀ ਮਾਨ।
ਸਭ ਸਾਰੀਆਂ ਅਵਸਥਾ ਨੂੰ ਬਿਰਥਾ ਵਿਅਰਥ ਹੀ ਮਾਨ ਮੰਨ ਲੈਣਾ ਕਰ। ਇਹ ਅਵਸਥਾ ਤੇਰੇ ਕੋਲ ਆਈਆਂ ਲੰਘ ਗਈਆਂ, 12 ਵਰਸ ਬਾਲਪਨ ਬੀਤੇ, 20 ਵਰਸ ਕਛ ਤਪਨਾ ਕੀਓ, 30 ਵਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਿਓ, ਫਿਰ ਕੀ ਕਰੇਗਾ, ਪਛਤਾਵਾ ਹੀ ਹੋਊਗਾ। ਫਿਰ ਜਿਨ੍ਹਾਂ ਨੇ ਬਾਲਕ ਅਵਸਥਾ ਖੇਡਾਂ ਕਰਦਿਆਂ ਗਵਾ ਲਈ, ਧਰੂਮ ਪ੍ਰਹਲਾਦ ਵਾਂਗੂ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਂਗ ਵਾਂਗੂ ਧਰਮ ਨਾ ਪਾਲਿਆ, ਵਿਅਰਥ ਚਲੀ ਗਈ ਉਹਨਾਂ ਦੀ ਜਵਾਨ ਅਵਸਥਾ, ਦੇਸ਼ੇ ਵਿਕਾਰਾਂ ਚਲੀ ਗਈ। ਇਹ ਸਫਲੀ ਉਹਨਾਂ ਦੀ ਹੋਈ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਵਰਗੇ ਜਾਂ ਹੋਰ ਧਰਮੀ ਪੁਰਸ਼ਾਂ ਦੀ, ਜਾਂ ਜਿਨ੍ਹਾਂ ਨੇ ਜਵਾਨ ਅਵਸਥਾ ਵਿੱਚ ਪਰਮੇਸ਼ਰ ਵਾਹਿਗੁਰੂ ਦਾ ਚਿੰਤਨ ਕੀਤਾ। ਜਿਵੇਂ ਭਰਥਰੀ ਨੇ ਕਿਹਾ ਹੈ ਵੀ ਜਿਹੜਾ ਜਰਾ ਅਪਾਉ ਨਾ ਹੋ ਸਕੇ, ਜਰਾ ਅਵਸਥਾ ਮਾਹੇ ਭਵਸਾਗਰ ਕੇ ਤਰਨ ਕੋ ਤਰਨ ਅਵਸਥਾ ਆਏ, ਉਹਨਾਂ ਦੀ ਜਵਾਨੀ ਸਫਲੀ ਹੋ ਗਈ। ਜਿਨ੍ਹਾਂ ਨੇ ਭਾਈ ਦੋਨੇ ਅਵਸਥਾ ਦੇ ਵਿੱਚ ਗਲਤੀ ਕੀਤੀ, ਬਾਲਪਨ ਖੋਲਿਆ, ਜਵਾਨੀ ਖੋਲੀ, ਕਹਿੰਦੇ ਫਿਰ ਬੁਢਾਪਾ ਨਹੀਂ ਖੋਣਾ ਚਾਹੀਦਾ। ਜੇ ਬੁਢਾਪਾ ਵੀ ਖੋਲਿਆ ਫਿਰ ਤਾਂ ਭਾਈ ਨਰਕਾਂ ਚ ਜਾਣਾ ਪਊ ਨਾ, ਇਹ ਤਾਂ ਫਿਰ ਵਿਅਰਥ ਹੀ ਨੇ। ਤਿੰਨੇ ਅਵਸਥਾ ਉਹਨਾਂ ਦੀਆਂ ਵਿਅਰਥ ਹੋ ਗਈਆਂ, ਕਾਲ ਨੇ ਲੈ ਜਾਣਾ ਆ ਕੇ।
ਕਰਨੋ ਹੁਤੋ ਸੋ ਨਾ ਕੀਓ।
ਇਹ ਜੀਵ ਇਸ ਮਨੁੱਖਾ ਜਨਮ ਨੂੰ ਪਾ ਕੇ ਜੋ ਪਰਮੇਸ਼ਰ ਦਾ ਭਜਨ ਕਰਨਾ ਸੀ, ਪਰਉਪਕਾਰ ਕਰਨਾ ਸੀ, ਪੁੰਨਦਾਨ ਕਰਨਾ ਸੀ, ਜਪ ਤਪ ਕਰਨਾ ਸੀ ਆਦਿ, ਇਹ ਸ੍ਰੇਸ਼ਟ ਕਰਨੋ ਕਰਨੇ ਯੋਗ ਹੋਤੋ ਸੀ ਇਹ, ਸੋ ਨਾ ਕੀਓ, ਉਹ ਤੈਅ ਨਹੀਂ ਕੀਤੇ ਹਨ।
ਪਰਿਓ ਲੋਭ ਕੈ ਫੰਦ,
ਬਲਕਿ ਪਦਾਰਥਾਂ ਦੀ ਲਾਲਚ ਵਿਚ ਤੇ ਫੰਦ ਫਾਹੇ ਚ ਪੈ ਰਿਹਾ, ਮੋਹ ਦੇ ਜਾਲ ਚ ਫਸਿਆ ਹੋਇਆ, ਪਦਾਰਥਾਂ ਦੇ ਲੋਭ ਦੇ ਚ ਫਸਿਆ ਹੋਇਆ, ਮਾਇਆ ਇੰਨੀ ਹੋਰ ਕਿੱਤਰ ਕਰ ਲਾਂ, ਆਹ ਬਣਾ ਲਾਂ, ਆਹ ਬਣਾ ਲਾਂ, ਇਹਦੇ ਵਿਚ ਪਿਆ ਹੋਇਆ ਹੈ।
ਨਾਨਕ ਸਮਯੋ ਰਾਮ ਗਯੋ।
ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਜੀਵ, ਤੇਰਾ ਮਨੁੱਖਾ ਜਨ ਰੂਪੀ ਸਾਰਾ ਸਮਯੋ ਸਮਾਂ ਵਿਅਰਥੀ ਰਮ ਗਯੋ, ਚਲਾ ਗਿਆ, ਵਿਅਰਥੀ ਚਲਿਆ ਗਿਆ ਹੈ।
ਅਬ ਕਿਉਂ ਰੋਵਤ ਅੰਧ,
ਫਿਰ ਬਿਰਧ ਅਵਸਥਾ ਤੋਂ ਬਾਅਦ ਆ ਗਿਆ ਕਾਲ, ਜਦੋਂ ਕਾਲ ਆ ਗਿਆ ਜਮਦੂਤਾਂ ਨੂੰ ਦੇਖ ਕੇ ਫਿਰ ਰੋਂਦਾ ਹੈ। ਮਹਾਰਾਜ ਕਹਿੰਦੇ, ਹੇ ਅੰਧ ਅਗਿਆਨੀ ਜੀਵ, ਅਬ ਹੁਣ ਕਿਉਂ ਰੋ ਰਿਹਾ, ਕਿਸ ਵਾਸਤੇ ਰੋਵਤ ਰੋ ਰਿਹਾ, ਤੈਨੂੰ ਸਤ ਪੁਰਸ਼ਾਂ ਨੇ, ਵੇਦਾਂ ਸ਼ਾਸਤਰਾਂ ਨੇ ਸਮੇਂ ਸਿਰ ਤੈਨੂੰ ਸਾਵਧਾਨ ਕੀਤਾ, ਹੁਣ ਤੂੰ ਲੁੱਟਿਆ ਗਿਆ ਤੇ ਹੁਣ ਰੋਇਆ ਕੁਝ ਨਹੀਂ ਬਣਨਾ, ਤੇ ਇਸ ਕਰਕੇ ਫੇਰ ਹੁਣ ਤਾਂ ਇਹੀ ਹੈ ਵੀ ਥਾਂ ਨਾ ਹੋਵੀ ਪਾਉਂਦੀ, ਹੁਣ ਸੁਣੀਐ ਕਿਆ ਰੂ ਆਇਆ, ਮਨ ਅੰਧੇ ਜਨਮ ਗਵਾਇਆ। ਹੇ ਮਨ ਵੈਰਾਗ ਰੂਪੀ ਨੇਤਰਾਂ ਤੋਂ ਹੀਣੇ ਅੰਨੇ ਜੀਵ, ਸਮਿਓ ਸਮਾਂ ਬੀਤ ਗਿਆ, ਹੁਣ ਕਿਉਂ ਰੋ ਰਿਹਾ ਹੈ।
ਮਨ ਮਾਇਆ ਮੈਂ ਰਾਮ ਰਹਿਓ।
ਹੇ ਜੀਵ, ਤੇਰਾ ਮਨ ਚਿੱਤ ਜਿਹੜਾ ਹਰ ਵਕਤ ਮਾਇਆ ਦੇ ਮੈਂ ਵਿੱਚ ਰਾਮ ਮਿਲ ਰਿਹਾ ਹੈ।
ਨਿਕਸਤ ਨਾਹਿਨ ਮੀਤ,
ਇਹ ਮੀਤ ਮਿੱਤਰਾ ਜੋ ਮਾਇਆ ਵਿੱਚੋਂ ਬਾਹਰ ਨਿਕਸਤ ਨਿਕਲਦਾ ਹੀ ਨਾਹਿਨ ਨਹੀਂ ਹੈ, ਭਾਵ ਹਰ ਵਕਤ ਮਾਇਆ ਦੇ ਵਿੱਚ ਹੀ ਪ੍ਰਵੇਸ਼ ਰਹਿੰਦਾ ਹੈ। ਜਿਸ ਤਰ੍ਹਾਂ ਪ੍ਰਮਾਣ ਦਿੱਤਾ ਕਬੀਰ ਸਾਹਿਬ ਨੇ, ਕਬੀਰ ਚੁਗੈ ਚਿਤਾਰੇ, ਭੀ ਚੁਗੈ ਚੁਗ ਚੁਗ ਚਿਤਾਰੇ, ਜੈਸੇ ਬਚਰ ਹੈ ਕੂੰਜ ਮਨ ਮਾਇਆ ਮਮ ਤਾਰੇ। ਜਿਵੇਂ ਕੂੰਜ ਆਪਣੇ ਬੱਚਿਆਂ ਨੂੰ ਚੇਤੇ, ਤੂੰ ਤਾਂ ਮਾਇਆ ਨੂੰ ਇਸ ਤਰ੍ਹਾਂ ਚੇਤੇ ਕਰ ਰਿਹਾ। ਮਾਇਆ ਮਨੋ ਨਾ ਬੀਸਰੈ, ਮੰਗ ਹੈ ਦਮਾ ਦਮ, ਇਹ ਤੇਰੀ ਹਾਲਤ ਹੋ ਰਹੀ ਹੈ।
ਨਾਨਕ ਮੂਰਤ ਚਿਤਰ ਜਿਓ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਉਂ ਜਿਸ ਪ੍ਰਕਾਰ ਚਿਤਰ ਚਿਤਰੀ ਹੋਈ ਮੂਰਤ, ਮੂਰਤੀ ਸ਼ਕਲ ਭੀਤ ਨਾਮ ਕੰਧ ਦੈ, ਇਹ ਅੱਗੇ ਅੱਧੀ ਤੁਕ ਦੇ ਵਿੱਚ ਇਹ ਵਚਨ ਆਏਗਾ, ਉਹ ਜਿਹੜੀ ਮੂਰਤੀ ਹੈ, ਨਾਨਕ ਮੂਰਤ ਚਿਤਰ ਜਿਉਂ, ਚਿਤਰੀ ਹੋਈ ਮੂਰਤੀ ਤੇ ਜਿਸ ਪ੍ਰਕਾਰ ਹੈ,
ਛਾੜਿਤ ਨਾਹਿਨ ਭੀਤ,
ਚਿਤਰੀ ਹੋਈ ਮੂਰਤ ਭੀਤ ਕੰਧ ਨੂੰ ਨਾਹਿਨ ਨਹੀਂ ਛੱਡ ਸਕਦੀ, ਕਿਉਂਕਿ ਉਹ ਜੜ ਹੈ, ਉਹਦਾ ਪ੍ਰਮਾਣ ਦਿੱਤਾ। ਇਸੇ ਪ੍ਰਕਾਰ ਵਿਸ਼ੇ ਵਿਕਾਰਾਂ ਦੇ ਨਾਲ ਚਿਤਰੀ ਹੋਈ ਮਨ ਰੂਪੀ ਮੂਰਤ ਮਾਇਆ ਰੂਪੀ ਕੰਧ ਨੂੰ ਨਹੀਂ ਛੱਡਦੀ, ਭਾਵ ਮਾਇਆ ਨੇ ਜੀਵਾਂ ਦੇ ਅੰਦਰ ਤਸਵੀਰ ਖਿੱਚੀ ਹੋਈ ਹੈ। ਮਨ ਕੰਧ ਦੀ ਨਿਆਈ ਜੜ ਹੋ ਕੇ ਮੂਰਤ ਬਣੀ ਬੈਠਾ ਹੈ।
ਨਰ ਚਾਹਤ ਕਛ ਔਰ,
ਇਹ ਨਰ ਮਨੁੱਖ ਚਿੱਤ ਵਿੱਚ ਕਛ ਕੁਝ ਔਰ ਹੋਰ ਚਾਹਤ ਚਾਹੁੰਦਾ ਹੈ।
ਔਰੈ ਕੀ ਔਰੈ ਭਈ,
ਪਰ ਬਈ ਪਰਮੇਸ਼ਰ ਦੀ ਰਜਾ ਅਨੁਸਾਰ ਕੁਝ ਔਰੈ ਹੋਰ ਦੀ ਹੋਰ ਹੀ ਵਾਰਤਾ ਹੋ ਗਈ ਹੈ, ਹੋਰ ਹੀ ਵਾਰਤਾ ਵਰਤ ਜਾਂਦੀ ਹੈ, ਜੀਵ ਕੁਝ ਹੋਰ ਚਾਹੀਦਾ। ਕਬੀਰ, ਜੋ ਮੈਂ ਚਤਵੋ ਨਾ ਕਰੈ ਕਿਆ ਮੇਰੇ ਚਿਤਵੈ ਹੋਏ, ਆਪਣਾ ਚਿਤਵਿਆ ਹਰ ਕਰੈ ਜੋ ਮੇਰੇ ਚਿਤ ਨਾ ਹੋਏ। ਤੇ ਇਸੇ ਪ੍ਰਕਾਰ ਉਹ ਬ੍ਰਹਮਣ ਨੇ ਠੱਗੀ ਮਾਰੀ ਸੀ ਰਾਜੇ ਦੀ ਕੰਨਿਆਂ ਤੇ, ਉਹਦਾ ਮਨ ਬੇਈਮਾਨ ਹੋ ਗਿਆ ਸੀ ਤੇ ਰਾਜੇ ਨੇ ਤਾਂ ਪੁੱਛਿਆ ਸੀ, ਮਹਾਰਾਜ ਦੱਸੋ ਇਹ ਕੰਨਿਆ ਜਿਹੜੀ ਕੈਸੀ ਹੋਊਗੀ ਤੇ ਇਹਦਾ ਮੈਂ ਵਿਆਹ ਕਰਨਾ ਚਾਹੁੰਦਾ ਕਿਸ ਤਰ੍ਹਾਂ ਦਾ। ਉਹ ਐਡਾ ਬੇਈਮਾਨ ਦੇਖਿਆ, ਕਹਿੰਦਾ ਇਹ ਤਾਂ ਰਾਜਨ, ਤੇਰਾ ਤਾਂ ਰਾਜ ਗਰਕ ਹੋਜੂਗਾ, ਕੰਨਿਆ ਸੀ ਬਹੁਤ ਸੁੰਦਰ। ਕਹਿੰਦਾ ਇਹਨੂੰ ਐਂ ਕਰ ਵੀ ਸੰਦੂਖ ਦੇ ਵਿੱਚ ਬੰਦ ਕਰਕੇ ਨਾ ਇਹਨੂੰ ਛੱਡ ਦੇ ਤੇ ਆਪ ਇਹ ਮਰ ਮੁਰਜੂਗੀ, ਤੇਰੇ ਰਾਜ ਤੋਂ ਬਾਹਰ ਚਲੇ ਆਈ, ਉਹ ਦਰਿਆ ਚ ਛੱਡ ਦੇ। ਉਹ ਕੰਨਿਆਂ ਨੂੰ ਸੰਦੂਖ ਦੇ ਵਿੱਚ ਬੰਦ ਕਰਕੇ ਸਾਧ ਸਿੰਘ ਜੀ ਛੱਡ ਦਿੱਤਾ। ਤੇ ਉਧਰ ਇਹਨੇ ਬੇਈਮਾਨ ਨੇ ਮਲਾਹਾਂ ਨੂੰ ਪੈਸੇ ਦਿੱਤੇ ਹੋਏ ਸੀ ਵੀ ਤੁਸੀਂ ਐਂ ਕਰਿਓ ਵੀ ਸੰਦੂਕ ਪਕੜ ਲਿਓ, ਮੈਂ ਉਹ ਕੰਨਿਆਂ ਨਾਲ ਵਿਆਹ ਕਰਾਉਣਾ। ਬ੍ਰਾਹਮਣ ਸੀ ਤੇ ਉਹ ਮਨ ਦੇ ਵਿੱਚ ਤਾਂ ਇਹ ਚਤਵੀਰ ਨੇ। ਉਹ ਪਾਣੀ ਦੇ ਵੇਗ ਨਾਲ ਸੰਦੂਕ ਅੱਗੇ ਚਲਿਆ ਗਿਆ ਤਾਂ ਅੱਗੇ ਸਾਧ ਸਿੰਘ ਕੁਦਰਤੀ ਰਾਜਾ ਸ਼ਿਕਾਰ ਵਾਸਤੇ ਉਹਨੂੰ ਕਹਿੰਦੇ ਸੰਦੂਕ ਰੁੜਿਆ ਜਾਂਦਾ, ਸਪਾਹੀਆਂ ਨੂੰ ਕਹਿੰਦਾ ਫੜੋ, ਪਕੜਿਆ ਬਾਹਰ ਕੱਢਿਆ ਉਹਦੇ ਬਹੁਤ ਸੁੰਦਰ ਕੰਨਿਆ। ਕਹਿੰਦੇ ਤੂੰ, ਕਹਿੰਦੇ ਵੀ ਮੈਨੂੰ ਤਾਂ ਇਸ ਤਰ੍ਹਾਂ ਕਰਕੇ ਮੇਰੇ ਪਿਤਾ ਮਹਾਰਾਜ ਨੇ ਸੰਦੂਕ, ਕਹਿੰਦਾ ਕੋਈ ਗੱਲ ਨਹੀਂ ਤੈਨੂੰ ਉਹਨੇ ਛੱਡ ਦਿੱਤਾ ਵੀ ਤੂੰ ਰਾਜਦੁਆਰੀ ਰਹੇਗੀ। ਉਹਨੇ ਵਿਆਹ ਕਰਾ ਲਿਆ ਉਹਦੇ ਨਾਲ, ਉਂਝ ਵੀ ਤਾਂ ਰਾਜੇ ਦੇ ਪੁੱਤਰ ਨਾਲ ਵਿਆਹ ਕਰਨਾ ਸੀ। ਤੇ ਉਹਨੇ ਕੀ ਕਰਿਆ, ਉਹਦੇ ਕੋਲ ਜਿਉਂਦਾ ਇੱਕ ਰਿੱਛ ਫੜਿਆ ਹੋਇਆ ਸੀ, ਉਹਨੇ ਰਿੱਛ ਸੰਦੂਕ ਚ ਬੰਦ ਕਰਕੇ ਉਸੇ ਤਰ੍ਹਾਂ ਪਾਣੀ ਚ ਫੇਰ ਰੋੜਤਾ। ਅਗਲੇ ਪੜਾਅ ਦੇ ਉੱਤੇ ਉਹਦੇ ਬੰਦੇ ਖੜੇ ਸੀ, ਉਹਨੂੰ ਕੱਢ ਲਿਆ, ਕੱਢ ਕੇ ਕਹਿੰਦਾ ਵੀ ਲੈ ਚਲੋ ਇਹ ਬਹੁਤ ਕੀਮਤੀ ਚੀਜ਼ ਹੈ, ਘਰ ਦੇ ਵਿੱਚ ਲੈ ਗਏ ਉਹਨੂੰ। ਉਦੋਂ ਤੱਕ ਨਹੀਂ ਦੱਸਿਆ ਨਾਲ ਦਿਆਂ ਨੂੰ ਕੀ ਹੈ ਇਹਦੇ ਵਿੱਚ। ਕਹਿੰਦਾ ਵੀ ਮੈਂ ਇਕੱਲਾ ਹੀ ਸੰਦੂਕ ਖੋਲੂੰਗਾ ਇਹ। ਅੰਦਰ ਜਾ ਕੇ ਜਦੋਂ ਸੰਦੂਕ ਖੋਲਿਆ ਉਹ ਭੁੱਖਾ ਪਹਿਲੂ ਉਹਨੇ ਪਾੜ ਦਿੱਤਾ ਉਸੇ ਵੇਲੇ। ਇਸ ਕਰਕੇ ਉਹ ਸੰਸਕ੍ਰਿਤ ਦੀ ਸੁਰਤੀ ਲਿਖਿਆ, ਕਹਿੰਦੇ ਮਨੋ ਇੱਛਾ ਸਰਵਨਾਸਤੀ ਦੈਵ ਇੱਛਾ ਪਰਵਿਰਤ ਤੇ, ਜਿਹੜੀ ਪਰਮਾਤਮਾ ਦੀ ਇੱਛਾ ਉਹ ਪੂਰੀ ਹੁੰਦੀ ਹੈ। ਰਾਜਕੰਨਿਆ ਰਾਜਦੁਆਰੇ ਵਿਪਰ ਭਾਲੂ ਗਰਭਪਕਸ਼ ਸੇ, ਕਹਿੰਦੇ ਉਹ ਰਿੱਛ ਨਹੀਂ ਖਾ ਲਿਆ ਕੇ। ਇਸ ਕਰਕੇ ਇਹ ਕੁਝ ਹੋਰ ਚਾਹੁੰਦਾ ਤੇ ਕੁਝ ਹੋਰ ਦਾ ਹੋਰ ਹੋ ਜਾਂਦਾ, ਜਿਵੇਂ ਬ੍ਰਹਮਣ ਨਾਲ ਹੋਇਆ।
ਚਿਤਵਤ ਰਹੇ ਉਠ ਗੌਰ,
ਕਥਨ ਕਰਦੇ ਹਨ ਜੀਵ ਦੇ ਗਲ ਵਿੱਚ। ਇਸ ਕਰਕੇ ਜਮਾਂ ਦੀ ਫਾਹੀ ਤਾਂ ਪੈਣੀ ਹੈ, ਇਹ ਚਿੱਤ ਦੇ ਵੀ ਠੱਗੀਆਂ ਹੀ ਚਿਤਵਦਾ ਰਹਿੰਦਾ ਹਰ ਵੇਲੇ।
ਨਾਨਕ ਫਾਸੀ ਗੱਲ ਪਰੇ,
ਸਤਿਗੁਰੂ ਜੀ ਕਥਨ ਕਰਦੇ ਹਨ ਜੀਵਾਂ ਦੇ ਗਲ ਵਿੱਚ ਜਮਾਂ ਦੀ ਫਾਸੀ ਪਰੀ ਪੈ ਗਈ ਹੈ, ਕਿਉਂਕਿ ਜੀਵ ਹਰ ਵਕਤ ਠਗੌਰ ਨਾਮ ਠੱਗੀਆਂ ਮਾਰਨ ਤੋਂ ਹਰ ਵੇਲੇ ਚਿਤਵਦਾ ਰਹਿੰਦਾ ਹੈ। ਦੂਜੇ ਦਾ ਧਨ ਕਿਵੇਂ ਲੈਣਾ, ਚੋਰੀ ਕਿਵੇਂ ਕਰਨੀ ਹੈ, ਵਿਵਿਚਾਰ ਕਿਵੇਂ, ਇਹ ਇਸ ਤਰ੍ਹਾਂ ਦੇ ਛਲ ਕਰਦਾ ਰਹਿੰਦਾ ਹੈ। ਇਸ ਕਰਕੇ ਤਾਂ ਫਾਹੀ ਜਮਾਂ ਦੀ ਪੈਂਦੀ ਹੈ।
ਯਤਨ ਬਹੁਤ ਸੁਖ ਕੇ ਕੀਏ,
ਸੁਖਾਂ ਦੇ ਵਾਸਤੇ ਬੜੇ ਯਤਨ ਉਪਾ ਕੀਏ ਕੀਤੇ ਨੇ ਜੀਵ ਨੇ।
ਦੁੱਖ ਕੋ ਕੀਓ ਨਾ ਕੋਏ,
ਪਰ ਜੰਮਣ ਮਰਨ ਦਾ ਜਿਹੜਾ ਦੁੱਖ ਮੇਟਣ ਵਾਸਤੇ ਜਿਹੜਾ ਕਰਮ ਕਰਨਾ ਸੀ ਉਹ ਤਾਂ ਇੱਕ ਵੀ ਨਹੀਂ ਕੀਤਾ, ਕੋਈ ਵੀ ਉਪਾਅ ਨਹੀਂ ਕੀਤਾ ਹੈ। ਜੀਵ ਨੇ ਵਿਸ਼ੇਸ਼ ਸੁਖ ਵਾਸਤੇ ਯਤਨ ਬਹੁਤ ਸੁਖ ਕੇ ਕੀਏ, ਉਹ ਸੁਖ ਸੁਖਿਆਰੇ ਰਹਿਣ ਵਾਸਤੇ ਬੜੇ ਯਤਨ ਕੀਤੇ ਹੈ, ਪਰ ਪ੍ਰਤੱਖ ਦੁੱਖਾਂ ਜਾਂ ਜੰਮਣ ਮਰਨ ਦਾ ਦੁੱਖ, ਕਾਲ ਦੇ ਦੁੱਖ ਤੋਂ ਉਹਦਾ ਜਿਹੜਾ ਦਾਰੂ ਤੇ ਕੀ ਸੀ ਉਹ ਢੂੰਡਣਾ ਸੀ, ਉਹ ਸੀ ਨਾਮ। ਦਾਰੂ ਬਣਨ ਵਾਲੇ ਪ੍ਰਭੂ ਦੇ ਨਾਮ ਸਿਮਰਨ ਦਾ ਕੋਈ ਵੀ ਯਤਨ ਨਹੀਂ ਕੀਤਾ, ਅੰਮ੍ਰਿਤ ਵੇਲੇ ਨਹੀਂ ਉੱਠਿਆ, ਨਾਮ ਨਹੀਂ ਜਪਿਆ। ਸੁਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ, ਸੁਖੇ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਮਨਮੁਖਾਂ ਨੂੰ ਇਹ ਨਹੀਂ ਪਤਾ ਵੀ ਜਿੱਥੇ ਤੁਸੀਂ ਲੱਭ ਰਹੇ ਇੱਥੇ ਸੁਖ ਨਹੀਂ ਹੈ, ਸੁਖ ਤਾਂ ਵਾਹਿਗੁਰੂ ਦੇ ਨਾਮ ਵਿੱਚ ਹੈ।
ਕਹੋ ਨਾਨਕ ਸੁਣ ਰੇ ਮਨਾ,
ਸਤਿਗੁਰੂ ਜੀ ਕਹੋ ਕਥਨ ਕਰਦੇ ਹਨ ਕਿ ਹੇ ਮੇਰੇ ਪਿਆਰਿਆ ਮਨਾ, ਧਿਆਨ ਦੇ ਨਾਲ ਸੁਣ, ਸੁਣਨਾ ਕਰ ਮੇਰੀ ਗੱਲ।
ਹਰ ਭਾਵੈ ਸੋ ਹੋਏ,
ਜਿਹੜਾ ਕੁਛ ਹਰ ਪਰਮੇਸ਼ਰ ਨੂੰ ਭਾਵੇ ਪਾਉਂਦਾ ਹੈ ਉਹੀ ਹੋਏ ਹੁੰਦਾ ਹੈ।
ਜਗਤ ਭਿਖਾਰੀ ਫਿਰਤ ਹੈ,
ਸਾਰਾ ਸੰਸਾਰ ਭਿਖਾਰੀ ਮੰਗਤਿਆਂ ਹੀ ਤੁਰਿਆ ਫਿਰਦਾ। ਮੰਗਤਿਆਂ ਦੀ ਉਹ ਭੀੜ ਹੈ ਭਾਈ, ਇੱਥੇ ਇਹ ਮੰਗਤਾ ਹੀ ਤੁਰਿਆ ਫਿਰਤ ਫਿਰਦਾ ਹੈ ਸਾਰਾ ਸੰਸਾਰ ਜੋ ਹੈ।
ਸਭ ਕੋ ਦਾਤਾ ਰਾਮ,
ਹਰ ਸਭ ਸਾਰਿਆਂ ਦਾ ਦਾਤਾ, ਦਾਤਾ ਇੱਕ ਰਾਮ ਪਰਮੇਸ਼ਰ ਹੀ ਹੈ, ਇੱਕ ਦਾਤਾ ਸਭ ਜਗਤ ਭਿਖਾਰੀ ਆ। ਹਰ ਜਾਚ ਹੈ ਸਭ ਮੰਗ ਮੰਗਣਾ, ਉਸੇ ਤੋਂ ਮੰਗਦੇ ਹਨ, ਉਹੀ ਇੱਕ ਦਾਤਾ ਹੈ।
ਕਹੋ ਨਾਨਕ ਮਨ ਸਿਮਰ ਤੇ ਹੈ,
ਸਤਿਗੁਰੂ ਜੀ ਕਹੋ ਕਥਨ ਕਰਦੇ ਹਨ, ਹੇ ਮਨਾ ਇਹ ਤੇ ਉਸ ਪਰਮੇਸ਼ਰ ਦਾ ਸਿਮਰ ਸਿਮਰਨ ਕਰ, ਚੇਤੇ ਕਰ ਉਸ ਨੂੰ।
ਪੂਰਨ ਹੋਵੇ ਕਾਮ,
ਮਹਾਰਾਜ ਸਾਹਿਬ ਜੀ ਨੇ ਇਹ ਕਥਨ ਕੀਤਾ ਨਾ ਵੀ ਤੇਰੇ ਜਿਹੜੇ ਕੰਮ ਨ ਸਾਰੇ ਇਹ ਲੋਕ ਦੇ ਪਰਲੋਕ ਦੇ ਸਤਿਗੁਰ ਤੁਮਰੇ ਕਾਸ਼ ਬਾਰੇ, ਫਿਰ ਤੇਰੇ ਸਾਰੇ ਧਰਮ ਅਰਥ ਕਾਮ ਮੋਖ ਆਦਿ ਕਾਮ ਕਾਰਜ ਪੂਰਨ ਪੂਰਨ ਹੋ ਜਾਣਗੇ, ਕਿਉਂਕਿ ਉਹਦੇ ਸਾਰੇ ਭੰਡਾਰੇ ਭਰੇ ਹੋਏ ਨੇ ਦਾਤਾਂ ਦੇ। ਦਾਦਾ ਦਾਤਾ ਇਹ ਕਹਿ ਸਭ ਕੋ ਦੇਵਨਹਾਰ, ਦਿਨ ਦੇ ਤੋੜ ਨਾ ਆਵੇ ਅਗਣਤ ਭਰੇ ਭੰਡਾਰ, ਉਹਦੇ ਭੰਡਾਰਿਆਂ ਦਾ ਕੋਈ ਅੰਤ ਨਹੀਂ ਹੈ ਬਖਸ਼ਿਸ਼ਾਂ ਦਾ।
ਝੂਠੇ ਮਾਨ ਕਹਾ ਕਰੇ,
ਹੇ ਜੀਵ ਤੂੰ ਝੂਠੇ ਮਿਥਿਆ ਸਰੀਰ ਪਦਾਰਥਾਂ ਦਾ ਕਹਾ ਕੀ ਮਾਨ ਹੰਕਾਰ ਕਰੇ ਕਰਦਾ ਹੈ, ਇਹ ਹੰਕਾਰ ਨਹੀਂ ਕਰਨਾ ਬਣਦਾ।
ਜਗ ਸੁਪਨੇ ਜਿਉ ਜਾਨ,
ਇਸ ਜਗ ਸੰਸਾਰ ਨੂੰ ਸੁਪਨੇ ਜਿਉ ਵਾਂਗ ਨਾਸਵਾਨ ਸਮਝ ਲੈ, ਜਿਵੇਂ ਸੁਪਨਾ ਉਨਾ ਚਿਰ ਹੈ ਜਿੰਨੀ ਦੇਰ ਤੱਕ ਤੈਨੂੰ ਨੀਂਦ ਆਈ, ਵੀ ਇਹ ਮੁੜ ਕੇ ਸੁਪਨਾ ਤਾਂ ਰਹਿੰਦਾ ਨਹੀਂ। ਇਹ ਸੰਸਾਰ ਦਾ ਸੁਪਨਾ ਵੀ ਉਨਾ ਚਿਰ ਹੈ ਜਿੰਨਾ ਚਿਰ ਗਿਆਨ ਨਹੀਂ ਹੁੰਦਾ। ਗਿਆਨ ਹੋ ਗਿਆ, ਬੈਰਾਗ ਵਿਵੇਕ ਦੇ ਨੇਤਰ ਖੁੱਲ ਗਏ, ਤੇ ਤੈਨੂੰ ਸੰਸਾਰ ਨਾਸਵਾਨ ਦਿਸਣ ਲੱਗ ਜਾਏਗਾ। ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ, ਇਹਨੂੰ ਬਾਹਰ ਦੇਰ ਥੋੜੀ ਲੱਗਦੀ ਹੈ, ਇੱਕ ਛਿਨ ਵਿੱਚ ਨਾਸ ਹੋ ਜਾਂਦਾ। ਇਸ ਪ੍ਰਕਾਰ ਹੈ ਕਿ ਸੰਸਾਰ ਜੋ ਹੈ, ਤੇ ਮਹਾਰਾਜ ਸਾਹਿਬ ਕਹਿੰਦੇ ਇਹ ਝੂਠਾ ਹੈ। ਦੁਬਾਰੇ ਬੋਲ ਦੋ ਜੀ ਇੱਕ ਵਾਰੀ।
ਝੂਠਾ ਮਾਨ ਕਹਾ ਕਰੇ,
ਇਹ ਜੀਵ ਤੋਂ ਇਸ ਝੂਠੇ ਮਿਥਿਆ ਸਰੀਰ ਦਾ ਪਦਾਰਥਾਂ ਦਾ ਕਹਾ ਕੀ ਮਾਨ ਹੰਕਾਰ ਕਰੇ ਕਰਦਾ ਹੈ।
ਜਗ ਸੁਪਨੇ ਜੋ ਜਾਨ,
ਇਹ ਜਗ ਸੰਸਾਰ ਨੂੰ ਸੁਪਨੇ ਦੇ ਵਾਂਗ ਨਾਸਵੰਤ ਜਾਨਣਾ ਕਰ, ਇਹ ਸੰਸਾਰ ਮਿਥਿਆ ਰੂਪ ਹੈ ਸੁਪਨੇ ਦੀ ਤਰ੍ਹਾਂ।
ਇਨ ਮੈਂ ਕਛ ਤੇਰੋ ਨਹੀਂ,
ਇਹ ਜੀਵ ਇਨ ਇਸ ਪਦਾਰਥਾਂ ਜਾਂ ਸਬੰਧੀਆਂ ਦੇ ਮੈਂ ਇਹਦੇ ਵਿੱਚੋਂ ਤੇਰਾ ਕੁਝ ਵੀ ਨਹੀਂ ਹੈ। ਭਾਵ ਕੀ ਹੈ? ਤੇਰਾ ਕੋਈ ਸਹਾਇਕ ਹੀ ਨਹੀਂ ਹੈ, ਐਵੇਂ ਤੇਰੀ ਮਮਤਾ ਹੈ, ਅਗਿਆਨ ਕਰਕੇ ਹੈ।
ਨਾਨਕ ਕਹਿਓ ਬਖਾਨ,
ਸਤਿਗੁਰੂ ਜੀ ਕਥਨ ਕਰਦੇ ਹਨ ਇਸ ਗੱਲ ਨੂੰ, ਅਸੀਂ ਬਾਣੀ ਵਿੱਚ ਬਖਾਨ ਬਖਿਆਨ ਕਰਕੇ ਕਹਿਓ ਕਥਨ ਕੀਤਾ, ਇਹ ਗੱਲ ਵਿਸਥਾਰ ਪੂਰਵਕ ਖੋਲ ਕੇ ਆਖ ਦਿੱਤੀ ਹੈ।
ਗਰਭ ਕਰਤ ਹੈ ਦੇਹ ਕੋ,
ਹੇ ਜੀਵ ਇਸ ਦੇਹ ਸਰੀਰ ਦਾ ਤੂੰ ਗਰਭ ਹੰਕਾਰ ਕਰਦੇ ਹੈ। ਗਰਭ ਕਰਤ ਹੈ ਦੇਹ ਕੋ, ਸਰੀਰ ਨੂੰ ਬੜਾ ਸੋਹਣਾ ਸਵਾਰ ਕੇ ਰੱਖਦੇ ਹੈ, ਅਰ ਇਹਦਾ ਹੰਕਾਰ ਕਰਦੇ, ਮੇਰੇ ਵਰਗਾ ਜਵਾਨ ਕੋਈ ਨਹੀਂ, ਮੇਰੇ ਵਰਗਾ ਸੋਹਣਾ ਕੋਈ ਨਹੀਂ, ਇਤਿਆਦਿਕ ਇਹ ਹੰਕਾਰ ਕਰਦਾ ਹੈ ਦੇਹ ਦਾ। ਮੇਰੀ ਦੇਹ ਨੂੰ ਅਹੁਦਾ ਮਿਲਿਆ, ਬੜੇ ਮਰਾਤਮਾ ਵਾਲੀ ਦੇਹ ਹੈ, ਵੱਡੀ ਉੱਚੀ ਕੁਲ ਦੀ ਦੇਹ, ਐਸਾ ਹੰਕਾਰ ਕਰਦਾ ਹੈ।
ਬਿਨਸੈ ਛਿਨ ਮੈਂ ਮੀਤ,
ਇਹ ਮੀਤ ਮਿੱਤਰਾ ਇਹ ਸਰੀਰ ਇੱਕ ਛਿਨ ਦੇ ਵਿੱਚ ਹੀ ਬਿਨਸੇ ਨਾਸ ਹੋ ਜਾਏਗਾ। ਕਬੀਰ ਗਰਭ ਨਾ ਕੀਜੀਏ, ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਹੋਗੇ ਜਿਉਂ ਕੰਚਰੀ ਭੁਯੰਗ, ਇਹ ਤਾਂ ਐ ਸੜਦੇ ਜਿਵੇਂ ਸੱਪ ਕੁੰਜ ਲਾ ਕੇ ਚਲਿਆ ਜਾਂਦਾ। ਇਸ ਪ੍ਰਕਾਰ ਸਰੀਰ ਦੀ ਹਾਲਤ ਹੈ।
ਜਿਹੇ ਪ੍ਰਾਣੀ ਹਰ ਜਸ ਕਹਿਓ,
ਹੇ ਜੀਵ ਜੇ ਜਿਸ ਪ੍ਰਾਣੀ ਪ੍ਰਾਣਾ ਧਾਰੀ ਜੀਵ ਨੇ ਹਰ ਪਰਮੇਸ਼ਰ ਦਾ ਜਸ ਕੀਰਤਨ ਕਹਿਓ ਕਥਨ ਕੀਤਾ ਹੈ।
ਨਾਨਕ ਤੇਹ ਜਗ ਜੀਤ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਤੇਹ ਉਸ ਨੇ ਜਗ ਜਗਤ ਨੂੰ ਜੀਤ ਜਿੱਤ ਲਿਆ ਹੈ।
ਜਿਹੇ ਘਟ ਸਿਮਰਨ ਰਾਮ ਕੋ,
ਜਿਸ ਪੁਰਖ ਨੇ ਘਟ ਹਿਰਦੇ ਵਿਚ ਰਾਮ ਪਰਮੇਸ਼ਰ ਦਾ ਸਿਮਰਨ ਭਜਨ ਹੁੰਦਾ ਹੈ ਜਿਸ ਹਿਰਦੇ ਦੇ ਵਿਚ, ਜਿਨ੍ਹਾਂ ਨੇ ਚਿੰਤਨ ਕੀਤਾ ਜਾਂ ਜੋ ਚਿੰਤਨ ਕਰ ਰਹੇ ਨੇ, ਜਿਹਦੇ ਹਿਰਦੇ ਚ ਹੋ ਰਿਹਾ ਚਿੰਤਨ,
ਸੋ ਨਰ ਮੁਕਤਾ ਜਾਨ,
ਉਹ ਪੁਰਖ ਉਹ ਜਿਹੜਾ ਸਿਮਰਨ ਕਰਨ ਵਾਲਾ ਹੈ ਨਾ, ਮੁਕਤਾ ਮੁਕਤ ਰੂਪ ਜਾਨ ਜਾਨਣਾ ਕਰ, ਬਦਤ ਲੋਚਨ ਤੇ ਨਰਮੁਕਤਾ ਪੀਤੰਬਰ ਵਾ ਕੇ ਹਿਰਦੇ ਵਸੈ, ਉਹ ਮੁਕਤ ਹੁੰਦਾ ਹੈ।
ਤੇ ਨਰ ਹਰ ਅੰਤਰ ਨਹੀਂ,
ਉਸ ਨਰ ਮਨੁੱਖ ਵਿਚ ਤੇ ਹਰ ਪਰਮੇਸ਼ ਵਿਚ ਕੋਈ ਵੀ ਅੰਤਰ ਫਰਕ ਨਹੀਂ ਹੈ।
ਨਾਨਕ ਸਾਚੀ ਮਾਨ,
ਸਤਿਗੁਰੂ ਜੀ ਕਥਨ ਕਰਦੇ ਨੇ ਸਾਡੀ ਸੱਚੀ ਸੱਚੀ ਸਿੱਖਿਆ ਨੂੰ ਮਾਨ ਮੰਨ ਲੈਣਾ ਕਰ, ਇਹ ਮੰਨਣ ਯੋਗ ਹੈ ਤੇ ਉਹਨਾਂ ਦੇ ਵਿਚ ਫਰਕ ਨਹੀਂ ਹੈ। ਕਿਉਂ? ਜਿਵੇਂ ਰਵਿਦਾਸ ਜੀ ਨੇ ਕਿਹਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਇਹ ਪ੍ਰਮਾਣਿਤ ਉਹ ਪਰਮਾਤਮਾ ਦਾ ਰੂਪ ਹੀ ਹੋ ਜਾਂਦੇ ਨੇ। ਇਸ ਪ੍ਰਕਾਰ ਕਿਹਾ ਹੈ,
ਏਕ ਭਗਤ ਭਗਵਾਨ,
ਏਕ ਇਕ ਭਗਵਾਨ ਪਰਮੇਸ਼ਰ ਦੀ ਪ੍ਰੇਮਾ ਭਗਤ ਭਗਤੀ ਜੋ ਹੈ,
ਜੇ ਪ੍ਰਾਣੀ ਕੈ ਨਾਹੇ ਮਨ,
ਜੇ ਜਿਸ ਪ੍ਰਾਣਾ ਧਾਰੀ ਦੇ ਜੀਵ ਦੇ ਮਨ ਚਿੱਤ ਦੇ ਵਿਚ ਬਸੀ ਹੋਈ ਨਹੀਂ ਹੈ,
ਜੈਸੇ ਸੂਕਰ ਸਵਾਨ,
ਜੈਸੇ ਸੂਕਰ ਸਵਾਨ। ਇਹ ਭਾਈ ਦਲੈਂਕੜੇ ਬੋਲਣੇ ਪੂਰੇ ਇਸੇ ਪ੍ਰਕਾਰ ਕਹਿੰਦੇ, ਉਸ ਤਨ ਨੂੰ ਤਾਂ ਤੇ ਜਿਵੇਂ ਸੂਕਰ ਨਾਮ ਸੂਰ ਦਾ ਹੈ ਤੇ ਸਵਾਨ ਨਾਮ ਕੁੱਤੇ ਦਾ ਹੈ, ਉਹ ਤਾਂ ਐਂ ਹੈ ਜਿਵੇਂ ਸੂਰ ਤੇ ਕੁੱਤਾ ਹੈ।
ਨਾਨਕ ਮਾਨੋ ਤਾਹੇ ਤਨ,
ਸਤਿਗੁਰੂ ਜੀ ਕਥਨ ਕਰਦੇ ਹਨ, ਤਾਹੇ ਉਸ ਦੇ ਤਨ ਸਰੀਰ ਨੂੰ ਇਹੋ ਜਿਹਾ ਮਨ ਨੂੰ ਮੰਨਣਾ ਕਰੋ ਜਿਸ ਪ੍ਰਕਾਰ ਸੂਕਰ ਸੂਰ ਤੇ ਸਵਾਨ ਕੁੱਤੇ ਦਾ ਸਰੀਰ ਹੁੰਦਾ ਹੈ। ਏਦੋਂ ਵੱਧ ਕੀ ਕਹਿ ਦੋ ਹੁਣ ਮਹਾਰਾਜ, ਏਦੋਂ ਵੱਧ ਤਾਂ ਫਿਰ ਚਪੇੜਾਂ ਜਾਂ ਡੰਡੇ ਹੁੰਦੇ ਹੈ। ਇਹ ਸ਼ਬਦਾਂ ਦੇ ਡੰਡੇ ਨੂੰ ਉਸ ਦੇ ਤਨ ਸਰੀਰ ਨੂੰ ਸੂਰ ਤੇ ਕੁੱਤੇ ਵਾਂਗ ਨਿਖਿੰਦ ਬੰਨਣਾ ਕਰ, ਸਮਝਣਾ ਕਰ ਜਿਹੜਾ ਭਜਨ ਹੀ ਨਹੀਂ ਕਰਦਾ ਹੈ। ਜਿਸ ਪ੍ਰਕਾਰ ਸੂਰ ਦਾ ਸੁਭਾਅ ਬਿਸ਼ਟਾ ਫਰੋਲਣ ਦਾ ਹੁੰਦਾ ਹੈ ਤੇ ਕੁੱਤੇ ਦਾ ਸੁਭਾਅ ਕਰੰਗਾਂ ਨੂੰ ਚੱਟਣ ਦਾ ਹੈ। ਹਟਬਾਰਾਂ ਦੇ ਵਿੱਚ ਦੇਖ ਲਓ ਕੀ ਹਾਲ ਕੁੱਤੇ ਕਰਦੇ ਫਿਰਦੇ ਹੈ। ਇਸ ਤਰ੍ਹਾਂ ਮਨਮੁੱਖ ਪੁਰਖ ਪਰਾਈ ਨਿੰਦਿਆ ਰੂਪੀ ਬਿਸ਼ਟਾ ਖਾਂਦਾ, ਆਪ ਹੀ ਸੂਰ ਵਰਗਾ ਬਣ ਗਿਆ। ਪਰ ਨਿੰਦਾ ਪਰਮਲ ਮੁੱਖ ਸੁਧੀ, ਪਰਾਈ ਨਿੰਦਿਆ ਪਰਾਈ ਦਾ ਬਿਸ਼ਟਾ ਖਾਣ ਦੇ ਤੁਲ ਹੈ, ਸੂਰ ਵਰਗਾ ਆਪ ਹੀ ਸਵਾ ਬਣ ਗਿਆ। ਪਰਾਏ ਘਰਾਂ ਨੂੰ ਤੱਕਣ ਰੂਪ ਕਰੰਗਾਂ ਨੂੰ ਚੂੰਡਦਾ ਹੈ, ਇਹ ਕੁੱਤੇ ਦਾ ਸਵਾਹ ਹੋ ਗਿਆ। ਪਰਾਏ ਸਰੀਰਾਂ ਦੀ ਝਾਕ ਰੱਖਦਾ ਹੈ। ਜਾਂ ਫਿਰ ਸਤਿਗੁਰੂ ਜੀ ਨੇ ਇਹ ਕਥਨ ਕੀਤਾ ਹੈ, ਉਹਦਾ ਤਨ ਸਰੀਰ ਇਉਂ ਅਪਵਿੱਤਰ ਮਾਨੋ ਮੰਨਣਾ ਕਰੋ ਜਿਸ ਪ੍ਰਕਾਰ ਸੂਰ ਗੰਦਗੀ ਫਰੋਲਦੇ ਕਰਕੇ, ਕੁੱਤਾ ਕਰੰਗਾਂ ਨੂੰ ਚੂੰਡਣੇ ਕਰਕੇ ਅਪਵਿੱਤਰ ਹੁੰਦਾ, ਉਹ ਵੀ ਇਸੇ ਤਰ੍ਹਾਂ ਅਪਵਿੱਤਰ ਹੈ। ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਹੈ, ਕੂਕਰ ਹੈ ਸੂਕਰ ਹੈ ਗਰਦ ਵਹਿ ਕਾਕ ਹੈ ਸਰਪ ਨੇ ਤੁਲਖਲ ਹੈ, ਉਹ ਮੂਰਖ ਉਹਨਾਂ ਦੇ ਤੁਲ ਹੈ। ਤਾਂ ਸਹਿਸਕਿਰਤੀ ਵਿਚ ਵੀ ਮਹਾਰਾਜ ਸਾਹਿਬ ਜੀ ਦਾ ਕਥਨ ਕੀਤਾ ਹੈ। ਇਸ ਪ੍ਰਕਾਰ ਕਿਹਾ ਹੈ, ਦੁਬਾਰੇ ਬੋਲ ਦੋ ਜੀ,
ਏਕ ਭਗਤ ਭਗਵਾਨ,
ਸਾਰੀ ਬੋਲ,
ਜੇ ਪ੍ਰਾਣੀ ਕੈ ਨਾਹੇ ਮਨ,
ਅੱਗੇ ਵੀ ਬੋਲੋ,
ਜੈਸੇ ਸੂਕਰ ਸਵਾਨ, ਨਾਨਕ ਮਾਨੋ ਤਾਹੇ ਤਨ।
ਜਿਸ ਪ੍ਰਾਣੀ ਦੇ ਚਿੱਤ ਵਿੱਚ ਪਰਮੇਸ਼ਰ ਦੀ ਪ੍ਰੇਮਾ ਭਗਤੀ ਨਹੀਂ ਹੈ, ਉਸਨੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲਿਆ। ਮਨੁੱਖਾ ਜਨਮ ਦੀ ਇਹ ਅਸਲੀ ਵਡਿਆਈ ਸੀ ਕਿ ਜੋ ਪਰਮੇਸ਼ਰ ਦਾ ਗਿਆਨ ਹੋ ਸਕਦਾ ਇਹਦੇ ਵਿੱਚ, ਜੇ ਗਿਆਨ ਦੀ ਪ੍ਰਾਪਤੀ ਨਾ ਹੋਈ ਤਾਂ ਖਾਣਾ ਪੀਣਾ ਹੱਸਣਾ ਸੌਣਾ ਭੁੱਖ ਤ੍ਰੇਹ ਨੀਂਦ ਕਾਮ ਆਦਿ ਚੇਸ਼ਟਾ ਕਰਨੀ, ਪੰਜ ਭੌਤਿਕ ਸਰੀਰ ਦੀ, ਇਹਦਾ ਇੱਕ ਸਮਾਨ ਹੀ ਹੈ ਨਾ। ਫਿਰ ਇਸ ਵਿੱਚ ਕੁੱਤੇ ਸੂਰ ਮਨੁੱਖ ਇੱਕੋ ਜਿਹੇ ਨਾ, ਜੇਕਰ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ। ਜਿਹੋ ਜਿਹਾ ਸੂਰ ਮਲ ਆਹਾਰੀ ਗੰਦਗੀ ਖਾਣ ਵਾਲਾ, ਕੁੱਤਾ ਬੇਅਰਥ ਭੌਂਕਣਾ ਭੌਂਕਦਾ ਹੀ ਰਹਿੰਦਾ ਹੈ, ਜਾਂ ਜੂਠਾ ਖਾਂਦਾ ਰਹਿੰਦਾ ਹੈ, ਜਾਂ ਥਾਂ ਜਣੇ ਕਣੇ ਦੇ ਜੂਠੇ ਭਾਂਡਿਆਂ 'ਚ ਮੂੰਹ ਪਾਉਂਦਾ ਹੈ, ਇਸ ਤਰ੍ਹਾਂ ਮਨੁੱਖ ਭੋਗੇ ਹੋਏ ਪਦਾਰਥਾਂ ਨੂੰ ਭੋਗਦਾ ਹੈ। ਚੁਗਲੀ ਨਿੰਦਿਆ ਅਵਗੁਣ ਇਹ ਚੁਣਨੇ ਆਦਿ ਮੈਲ ਆਹਾਰੀ ਹੈ, ਇਹ ਸੂਰਪਣ ਹੈ, ਇਹ ਕੁੱਤਾਪਣ ਇਹਦੇ ਵਿੱਚ। ਤੇ ਗੁਰੂ ਸਾਹਿਬ ਨੇ ਕੁੱਤੇ ਅਤੇ ਸੂਰ ਦਾ ਜਦੋਂ ਪ੍ਰਮਾਣ ਦਿੱਤਾ, ਫਿਰ ਮਹਾਰਾਜ ਸਾਹਿਬ ਨੇ ਖਿਆਲ ਕੀਤਾ ਵੀ ਇਹਨਾਂ ਦੇ ਵਿੱਚ ਤਾਂ ਗੁਣ ਵੀ ਨੇ, ਮਨੁੱਖ ਦੇ ਵਿੱਚ ਤਾਂ ਉਹ ਵੀ ਨਹੀਂ ਹੈ, ਵੱਡੇ ਗੁਣ ਕੁੱਤੇ ਦੇ ਵਿੱਚ ਤਾਂ ਮਨੁੱਖ ਦੇ ਵਿੱਚ ਨਹੀਂ। ਫਿਰ ਅਗਲੇ ਸਲੋਕ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਕੁੱਤੇ ਦੀ ਫਿਰ ਵਡਿਆਈ ਵੀ ਕੀਤੀ ਹੈ, ਉਹ ਵਡਿਆਈ ਯੋਗ ਹੈ, ਮਨੁੱਖ ਵਡਿਆਈ ਯੋਗ ਨਹੀਂ ਹੈ। ਤੇ ਸੂਰ ਇਸ ਕਰਕੇ ਵਡਿਆਈ ਯੋਗ ਹੈ ਵੀ ਆਪ ਭਾਵੇਂ ਗੰਦਗੀ ਖਾਂਦਾ ਵੀ ਲੋਕਾਂ ਦਾ ਤਾਂ ਰਸਤਾ ਸਾਫ਼ ਕਰਦਾ, ਇਹ ਲੋਕਾਂ ਦੇ ਰਸਤੇ 'ਚ ਗੰਦਗੀ ਖਿਲਾਰਦਾ। ਇਸ ਕਰਕੇ ਨਾ ਮਹਾਰਾਜ ਸਾਹਿਬ ਨੇ ਫਿਰ ਅੱਗੇ ਵਡਿਆਈ ਕੀਤੀ ਹੈ,
ਸਵਾਮੀ ਕੋ ਗ੍ਰਹਿ ਜਿਉਂ ਸਦਾ।
ਤੇ ਮਹਾਰਾਜ ਸਾਹਿਬ ਕਹਿੰਦੇ ਜਿਉਂ ਜਿਵੇਂ ਸਵਾਨ ਕੁੱਤਾ ਆਪਣੇ ਸਵਾਮੀ ਮਾਲਕ ਦਾ ਗ੍ਰਹਿ ਨਾਮ ਹੈ ਘਰ ਦਾ, ਉਹ ਘਰ ਹਮੇਸ਼ਾ ਨਿਤਾ ਪ੍ਰਤੀ ਉਹ ਛੱਡਦਾ ਨਹੀਂ ਹੈ, ਉਹ ਬੜਾ ਵਫਾਦਾਰ ਬਣਿਆ ਰਹਿੰਦਾ, ਉਹ ਆਪਣੇ ਸਵਾਮੀ ਮਾਲਕ ਦੇ ਸਦਾ ਹੀ ਬੂਹੇ ਤੇ ਬੈਠਾ ਰਹਿੰਦਾ। ਇਸ ਪ੍ਰਕਾਰ ਦੱਸਦੇ ਸਵਾਨ
ਸਵਾਨ ਤਜਤ ਨਹੀਂ ਨਿਤ।
ਸਵਾਨ ਕੁੱਤਾ ਆਪਣੇ ਸਵਾਮੀ ਦੇ ਮਾਲਕ ਦੇ ਘਰ ਨੂੰ ਨਿਤਾ ਪ੍ਰਤੀ ਤਜਤ ਛੱਡਦਾ ਨਹੀਂ। ਆਪਣੇ ਮਾਲਕ ਦਾ ਘਰ ਨਿਤ ਕਦੀ ਵੀ ਨਹੀਂ ਛੱਡਦਾ ਤੇ ਸਦਾ ਮਾਲਕ ਦੇ ਬੂਹੇ ਤੇ ਬੈਠਾ ਰਹਿੰਦਾ, ਵਫਾਦਾਰੀ ਨਿਭਾਉਂਦਾ। ਕੋਈ ਬੂਹੇ ਦੇ ਅੰਦਰ ਵੜਨਾ ਚਾਹੇ ਉਹ ਜਿੰਨੇ ਜੋਗਾ ਹੈ ਗਲ ਪੈਂਦਾ ਉਹਦੇ, ਵੀ ਮੇਰੇ ਮਾਲਕ ਦਾ ਘਰ ਹੈ। ਤੇ ਇਸ ਪ੍ਰਕਾਰ ਕੁੱਤੇ ਦੇ ਵਿੱਚ ਇਹ ਗੁਣ ਹੈ।
ਨਾਨਕ ਇਹ ਬਿਦ ਹਰ ਭਜੋ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ, ਇਹ ਕੁੱਤੇ ਤੂੰ ਹੀ ਸਿੱਖਿਆ ਲੈ ਲਾ, ਤੂੰ ਇਹ ਇਸ ਵਿਧ ਤਰੀਕੇ ਨਾਲ। ਤੂੰ ਫਿਰ ਦੱਸਦੇ, ਹਾਂਜੀ, ਇੱਕ ਮਨ
ਇੱਕ ਮਨ ਹੋਏ ਇੱਕ ਚਿੱਤ।
ਇਸ ਵਿਧ ਤਰੀਕੇ ਨਾਲ ਇੱਕ ਮਨ ਇੱਕ ਚਿੱਤ ਹੋ ਕਰਕੇ ਹਰ ਪਰਮੇਸ਼ਰ ਦਾ ਭਜੋ ਭਜਨ ਕਰੋ। ਇੱਕ ਚਿੱਤ ਚੇਤਨ ਹਰ ਬ੍ਰਹਮ ਨੂੰ, ਚੇਤਨਾਵਾਂ ਇੱਥੇ ਦੂਸਰੇ ਅਰਥ ਚ ਚੇਤਨ ਦਾ ਕੀਤਾ, ਚੇਤਨ ਹਰ ਬ੍ਰਹਮ ਨੂੰ ਇਕਾਗਰ ਮਨ ਹੋ ਕੇ ਸਿਮਰਨਾ ਕਰੋ। ਇਸ ਤਰੀਕੇ ਨਾਲ ਪਰਮੇਸ਼ਰ ਦਾ ਸਿਮਰਨ ਕਰੋ ਤੇ ਜਦ ਇੱਕ ਇਕਾਗਰ ਮਨ ਹੋ ਕੇ ਸਿਮਰਨ ਕਰੋਗੇ ਤਾਂ ਇੱਕ ਚਿੱਤ ਚੇਤਨ ਬ੍ਰਹਮ ਦਾ ਰੂਪ ਹੀ ਹੋ ਜਾਵੇਗੇ ਮਹਾਰਾਜ ਕਹਿੰਦੇ। ਭਾਵ ਇਹਦਾ ਵੀ ਹੈ ਵੀ ਸਤਿਗੁਰੂ ਜੀ ਨੇ ਸਲੋਕ ਦੇ ਵਿੱਚ ਇੱਕ ਪ੍ਰਤੱਖ ਵਰਤ ਰਹੀ ਗੱਲ, ਵਰਤਾਰਾ ਜੋ ਵਰਤ ਰਿਹਾ ਸੰਸਾਰ ਵਿੱਚ, ਉਹ ਦੱਸ ਕੇ ਉਪਦੇਸ਼ ਦਿੱਤਾ ਹੈ ਕਿ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਪ੍ਰੇਮੀਆਂ ਨੂੰ ਕੁੱਤੇ ਕੋਲੋਂ ਸਿੱਖਿਆ ਲੈਣੀ ਚਾਹੀਦੀ ਹੈ। ਜਿਸ ਤਰ੍ਹਾਂ ਕੁੱਤਾ ਇੱਕੋ ਮਾਲਕ ਦਾ ਆਸਰਾ ਰੱਖ ਕੇ ਉਹਦਾ ਆਸਰਾ ਨਹੀਂ ਛੱਡਦਾ, ਇਸ ਤਰ੍ਹਾਂ ਪਰਮੇਸ਼ਰ ਦੇ ਸੇਵਕਾਂ ਨੂੰ ਦੂਸਰੇ ਦੇਵੀ ਦੇਵਤਿਆਂ ਦਾ ਧਿਆਨ ਛੱਡ ਕੇ ਕੇਵਲ ਵਾਹਿਗੁਰੂ ਦੇ ਪ੍ਰਾਣ ਹੋ ਕੇ ਰਹਿਣਾ ਚਾਹੀਦਾ ਹੈ। ਅਤੇ ਇਸ ਤਰ੍ਹਾਂ ਤੇ ਜਿਵੇਂ ਜਿਹੜਾ ਕੁੱਤਾ ਹੈ ਉਹ ਆਪਣੇ ਜੀਵਨ ਦਾ ਮਨੋਰਥ ਕੇਵਲ ਮਾਲਕ ਦੀ ਸੇਵਾ ਸਮਝਦਾ ਹੈ, ਇਹ ਕੁੱਤੇ ਦਾ ਸੋਚ ਹੈ ਕੁੱਤੇ ਦੀ। ਇਸ ਤਰ੍ਹਾਂ ਹੇ ਜੀਵ, ਤੂੰ ਕੇਵਲ ਪਰਮੇਸ਼ਰ ਦੇ ਭਜਨ ਨੂੰ ਹੀ ਆਪਣੇ ਜੀਵਨ ਦਾ ਮਨੋਰਥ ਥਾਪ ਕੇ ਤੇ ਉਹ ਕੁੱਤੇ ਤੋਂ ਸਿੱਖਿਆ ਲੈ ਕੇ ਮਾਲਕ ਦਾ ਵਫ਼ਾਦਾਰ ਬਣ। ਤੋ ਇਸ ਕਰਕੇ ਅੰਮ੍ਰਿਤਧਾਰੀ ਸਿੰਘ ਵੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਤੇ ਕੋਈ ਜੰਤਰ ਮੰਤਰ ਕਰਾਉਣ ਵਾਲੇ, ਕੋਈ ਪਖੰਡੀਆਂ ਦੇ ਕੋਲ, ਕੋਈ ਪੁੱਛਿਆ ਦੇਣ ਵਾਲਿਆਂ ਕੋਲ, ਕੋਈ ਯਕੀਨ ਨਹੀਂ, ਭਰੋਸਾ ਨਹੀਂ ਨਾ ਇਹ ਧਰਮ ਛੱਡ ਕੋਈ ਦੇਵੀ ਦੇਵਤਿਆਂ ਦੇ। ਜੇ ਕਹੋ ਆਖੇ ਜੀ ਗ੍ਰਿਸਤੀਆਂ ਨੂੰ ਤਾਂ ਸਾਰਿਆਂ ਨੂੰ ਮਰਨਾ ਪੈਂਦਾ, ਕਿਹਨੇ ਲਿਖਿਆ, ਕਿੱਥੇ ਲਿਖਿਆ ਹੋਇਆ ਵੀ ਗ੍ਰਿਸਤੀਆਂ ਨੂੰ ਸਾਰਿਆਂ ਨੂੰ ਮਰਨਾ ਪੈਂਦਾ? ਪਰਮਾਤਮਾ ਦਾ ਚਿੰਤਨ ਕਰਨਾ ਚਾਹੀਦਾ। ਤੇ ਜਿਹੜਾ ਕੁੱਤਾ ਹੈ ਦੇਖੋ ਉਹਦੇ ਗੁਣਾਂ ਨੂੰ ਫਿਰ ਚਿੰਤਨ ਕਰੋ। ਕੁੱਤੇ ਨੂੰ ਮਾਲਕ ਭਾਵੇਂ ਰੋਟੀ ਖਾਂਦਾ ਹੋਇਆ ਕੁੱਤੇ ਨੂੰ ਇੱਕ ਬੁਰਕੀ ਪਾ ਦੇਵੇ ਉਹਦੇ ਤੇ ਸਬਰ ਕਰ ਲੈਂਦਾ, ਖੁਸ਼ ਰਹਿੰਦਾ, ਚਾਹੇ ਅੱਧੀ ਚਾਹੇ ਰਜਮੀ ਦੇ ਦੇਵੇ। ਕਿਸੇ ਦਿਨ ਕੁਝ ਵੀ ਖਾਣ ਨੂੰ ਨਾ ਦੇਵੇ ਤਾਂ ਮਾਲਕ ਦੇ ਨਾਰਾਜ਼ ਨਹੀਂ ਹੁੰਦਾ, ਸਮਾਂ ਜ਼ਿਆਦਾ ਪੂੰਛ ਲਾਉਂਦਾ, ਮਾਲਕ ਨਾਲ ਪਿਆਰ ਕਰਦਾ ਕਿ ਮੇਰਾ ਮਾਲਕ ਹੈ, ਨਹੀਂ ਦਿੱਤਾ ਤਾਂ ਵੀ ਕੋਈ ਗੱਲ ਨਹੀਂ, ਰਾਤ ਨੂੰ ਪਹਿਰਾ ਸਮਾਂ ਚੁਕੰਨਾ ਹੋ ਕੇ ਦਿੰਦਾ, ਮਾਲਕ ਵੀ ਮੇਰਾ ਪ੍ਰਸੰਨ ਰਹੇ। ਤੇ ਉਹ ਪ੍ਰਭੂ ਚਾਹੇ ਤੈਨੂੰ ਇੱਕ ਗ੍ਰਾਹੀ ਭਾਵ ਗੁਜ਼ਾਰੇ ਮਾਫਕ ਪਦਾਰਥ ਦੇਵੇ ਤਾਂ ਵੀ ਆਨੰਦ ਵਿੱਚ ਰਹੇ, ਚਾਹੇ ਅੱਧੀ ਰੋਟੀ ਭਾਵ ਇੱਕ ਡੰਗ ਦੀ ਦੇਵੇ ਇੱਕ ਡੰਗ ਦੀ ਨਾ ਦੇਵੇ ਤੇ ਤਾਂ ਵੀ ਉਸ ਪਰਮੇਸ਼ਰ ਵਾਹਿਗੁਰੂ ਦਾ ਦੁਆਰਾ ਨਾ ਛੱਡ। ਜੇ ਸਾਰੀ ਰੋਟੀ ਭਾਵ ਦੋਨੇ ਵੇਲੇ ਗੁਜ਼ਾਰੇ ਮਾਫਕ ਦੇ ਦੇਵੇ ਤਾਂ ਫਿਰ ਉਹਦਾ ਸ਼ੁਕਰਾਨਾ ਕਰ। ਤੇ ਉਹਨੇ ਸੋਹਣੇ ਸੋਹਣੇ ਪਦਾਰਥ ਮਕਾਨ ਦਿੱਤੇ ਨੇ, ਚੰਗੇ ਚੰਗੇ ਕੱਪੜੇ, ਧੀਆਂ ਪੁੱਤਰ ਸੰਬੰਧੀ ਆਦਿ, ਜੇ ਇਹਨਾਂ ਚੋਂ ਕੁਝ ਵੀ ਨਾ ਦੇਵੇ ਤੇ ਤਾਂ ਵੀ ਪ੍ਰਸੰਨ ਰਹਿ, ਜੇ ਦੇ ਦੇਵੇ ਤਾਂ ਉਹਦਾ ਸ਼ੁਕਰਾਨਾ ਕਰ। ਜੇ ਉਸ ਨੇ ਇਹ ਵਸਤੂਆਂ ਦਿੱਤੀਆਂ ਨੇ ਤੇ ਉਹ ਵਾਪਸ ਵੀ ਲੈ ਲੈਂਦਾ ਫਿਰ ਉਹਦੀ ਇਤਰਾਜ਼ ਨਾ ਕਰ, ਇਹ ਤਾਂ ਉਹਦੀ ਖੇਡ ਹੈ। ਜੇ ਪ੍ਰੀਖਿਆ ਲੈਣ ਵਾਸਤੇ ਕੁਝ ਵੀ ਨਾ ਦੇਵੇ ਤਾਂ ਵੀ ਪ੍ਰਭੂ ਦਾ ਸਾਧ ਸੰਗਤ ਰੂਪੀ ਦਰਵਾਜ਼ਾ ਨਾ ਛੱਡੀ, ਸਗੋਂ ਵਾਹਿਗੁਰੂ ਦਾ ਸਿਮਰਨ ਕਰ। ਤੇ ਮਹਾਰਾਜ ਸਾਹਿਬ ਜੀ ਦੇ ਸਰੂਪ ਵਿੱਚ ਬਾਣੀ ਦੇ ਵਿੱਚ ਤੇ ਬਹੁਤ ਸਾਰੇ ਪ੍ਰਮਾਣ ਨੇ, ਇਸੇ ਤਰ੍ਹਾਂ ਸ਼ਾਸਤਰਾਂ ਦੇ ਵਿੱਚ ਵੀ ਬੜੇ ਪ੍ਰਮਾਣ ਨੇ। ਕੁੱਤੇ ਦਾ ਪ੍ਰਮਾਣ ਦਿੱਤਾ ਚਣਾਕੇ ਦੇ ਅੰਦਰ, ਸਵਾਮ ਭਗਤ ਚੇਤਨ ਤੁਰਤ ਅਲਪ ਨੀਂਦ ਬਲਵਾਨ। ਦੇਖੋ ਇਹ ਛੇ ਗੁਣ ਲਿਖੇ ਨੇ ਕੁੱਤੇ ਦੇ ਚਾਣਕੀਏ ਨੇ, ਸਵਾਮ ਭਗਤ ਚੇਤਨ ਤੁਰਤ ਅਲਪ ਨੀਂਦ ਬਲਵਾਨ, ਖਾਏ ਬਹੁਤ ਸੰਤੋਖ ਸੋ ਇਹ ਖੱਟ ਗੁਣ ਹੈ ਸਵਾਨ। ਕੁੱਤੇ ਚ ਛੇ ਗੁਣ, ਮਨੁੱਖ ਚ ਇੱਕ ਬਣੀ ਹੈ। ਸਵਾਮ ਭਗਤ ਵਫ਼ਾਦਾਰ ਹੈ, ਆਪਣੇ ਮਾਲਕ ਦਾ ਜੀ ਦੇ ਦਰ ਤੇ ਰੋਟੀ ਖਾ ਰਿਹਾ, ਮਨੁੱਖ ਨਹੀਂ ਵਫ਼ਾਦਾਰ। ਚੇਤਨ ਤੁਰਤ, ਤੁਰਨ ਦੇ ਵਿੱਚ ਉਹਦੇ ਸੁਸਤੀ ਨਹੀਂ ਹੈ ਤੇ ਮਨੁੱਖ ਚ ਇਹ ਗੁਣ ਨਹੀਂ ਹੈ। ਅਲਪ ਨੀਂਦ, ਨੀਂਦ ਥੋੜੇ ਜਿਹੇ ਖੜਕੇ ਨਾਲ ਜਾਗ ਪੈਂਦਾ। ਬਲਵਾਨ, ਬਲ ਇੰਨਾ ਬਹੁਤ ਲੰਮਾ ਪੈਂਡਾ ਕਰਕੇ ਵੀ ਥੱਕਦਾ ਹੀ ਨਹੀਂ ਹੈ। ਖਾਏ ਬਹੁਤ, ਜਿੰਨਾ ਮਿਲ ਜਾਵੇ ਉਹਦਾ ਮੇਧਾ ਇਹੋ ਜਿਹਾ, ਬਹੁਤਾ ਖਾ ਕੇ ਵੀ ਹਜ਼ਮ ਕਰ ਲੈਂਦਾ। ਤੇ ਜੇ ਨਾ ਮਿਲੇ ਛੇਵਾਂ ਗੁਣ ਹੈ ਸੰਤੋਖ, ਫਿਰ ਸੰਤੋਖ ਵੀ ਇੰਨਾ ਤੇ ਤਾਂ ਉਸ ਤਰ੍ਹਾਂ ਬੈਠਾ ਰਹਿੰਦਾ। ਇਹ ਖੱਟ ਗੁਣ ਹੈ ਸਵਾਨ, ਕੁੱਤੇ ਚ ਤਾਂ ਛੇ ਗੁਣ, ਤੇਰੇ ਚ ਦੱਸ ਕਿਹੜਾ ਗੁਣ ਹੈ। ਹੁਣ ਅਗਲੇ ਸਲੋਕ ਦੇ ਸਤਿਗੁਰੂ ਜੀ ਹਾਥੀ ਦਾ ਦ੍ਰਿਸ਼ਟਾਂਤ ਦਿੰਦਿਆਂ ਹੋਇਆ, ਜਿਹੜਾ ਹੰਕਤਾ ਦੇ ਸਹਿਤ ਕੀਤੇ ਹੋਏ ਕਰਮ ਧਰਮ ਨ, ਹੰਕਾਰ ਦੇ ਵਿੱਚ ਆ ਕੇ ਹੰਕਤਾ ਸਹਿਤ ਕੀਤੇ ਕਰਮਾਂ ਧਰਮਾਂ ਦਾ ਖੰਡਨ ਕਰਦੇ ਹੋਏ ਹੰਗਤਾ ਦੀ ਨਿਵਿਰਤੀ ਵਾਸਤੇ ਸਿੱਖਿਆ ਦਿੰਦੇ ਹਨ।
ਤੀਰਥ ਵਰਤ ਅਰ ਦਾਨ ਕਰ,
ਜੋ ਪੁਰਖ ਤੀਰਥਾਂ ਦੇ ਉੱਤੇ ਇਸ਼ਨਾਨ ਕਰਕੇ, ਤੀਰਥ ਯਾਤਰਾ ਕਰਕੇ, ਵਰਤ ਰੱਖ ਕੇ, ਅਰ ਅਤੇ ਦਾਨ ਪੁੰਨ ਜਿਹੜਾ ਕਰਕੇ,
ਮਨ ਮੈਂ ਧਰੈ ਗੁਮਾਨ,
ਮਨ ਦੇ ਚ ਗੁਮਾਨ ਹੰਕਾਰ ਨੂੰ ਧਰੈ ਧਾਰਨ ਕਰ ਲੈਂਦਾ, ਟਿਕਾ ਲੈਂਦਾ ਵੀ ਮੈਂ ਇੰਨੇ ਤੀਰਥ ਕੀਤੇ, ਪੁੰਨ ਦਾਨ ਕੀਤਾ।
ਨਾਨਕ ਨਿਹਫਲ ਜਾਤ ਤੇ,
ਸਤਿਗੁਰ ਕਥਨ ਕਰਦੇ ਤੇ ਉਸਦੇ ਸਾਰੇ ਕੀਤੇ ਹੋਏ ਕਰਮ ਇਉਂ ਨਿਹਫਲ ਵਿਅਰਥ ਚਲੇ ਜਾਂਦੇ ਹਨ। ਮਹਾਰਾਜ ਸਾਹਿਬ ਨੇ ਇਹ ਫਰਮਾਨ ਕੀਤਾ ਕਿਵੇਂ ਜਾਂਦੇ ਨੇ ਦੱਸਦੇ ਨੇ।
ਜਿਉਂ ਕੁੰਚਰ ਇਸ਼ਨਾਨ,
ਜਿਵੇਂ ਕੁੰਚਰ ਨਾਮ ਹੈ ਹਾਥੀ ਦਾ, ਜਿਵੇਂ ਹਾਥੀ ਦਾ ਇਸ਼ਨਾਨ ਨਹਾਉਣਾ ਵਿਅਰਥ ਹੀ ਜਾਂਦਾ, ਹਾਥੀ ਨੂੰ ਇਸ਼ਨਾਨ ਕਰਾਇਆ ਹੋਇਆ ਵਿਅਰਥ ਹੀ ਚਲਿਆ ਜਾਂਦਾ, ਉਦੋਂ ਦੁੱਗਣੀ ਖੇਹ ਪਾ ਲੈਂਦਾ ਸੁੰਡ ਨਾਲ ਚੱਕ ਕੇ। ਜੇਕਰ ਹਾਥੀ ਨੂੰ ਗੰਗਾ ਜਲ ਨਾਲ ਵੀ ਨਲਾ ਦਿਓ, ਫਿਰ ਉਹ ਆਪਣੇ ਸੁਭਾਅ ਅਨੁਸਾਰ ਮਿੱਟੀ ਸੁਆਹ ਉਡਾ ਕੇ ਆਪਣੇ ਸਿਰ ਦੇ ਵਿੱਚ ਵੀ ਪਾ ਲੈਂਦਾ, ਪਿੰਡ ਦੀ ਵੀ ਪਾ ਲੈਂਦਾ। ਉਹਦੇ ਨਹਾਉਣ ਦੇ ਜਿਹੜਾ ਕੀ ਫਾਇਦਾ ਕੀ ਹੋਇਆ, ਸਰੀਰ ਦੀ ਸਫਾਈ ਹੋਣੀ ਸੀ ਉਹ ਤਾਂ ਹੋਈ ਨਹੀਂ, ਮਿੱਟੀ ਪਾ ਲਈ ਸਮਾਂ, ਉਹਦੇ ਥਾਂ ਤੋਂ ਹੋਰ ਮੈਲ ਲਾ ਲਈ। ਇਸੇ ਤਰ੍ਹਾਂ ਜੇ ਕੋਈ ਜੀਵ ਸ਼ੁਭ ਕਰਮ ਜਿਹੜੇ ਕੀਤੇ ਨੇ, ਸ਼ੁਭ ਕਰਮ ਕਾਰਨ ਹੰਗਤਾ ਦੇ ਰੋਗ ਦਾ ਹੀ ਰੋਗੀ ਹੋ ਜਾਵੇ, ਤਾਂ ਜਾਣਨਾ ਕਰੋ ਉਹ ਕਰਮ ਫਲ ਸਮੋਂ ਉਲਟਾ ਪ੍ਰਾਪਤ ਉਹਦਾ ਫਲ ਹੋਇਆ, ਕਿਉਂਕਿ ਉਸ ਕਰਮ ਦਾ ਫਲ ਉਲਟਾ ਕਿਵੇਂ ਹੋਇਆ। ਵਰਤ ਨੇਮ ਸੁਚ ਸੰਜਮ ਪੂਜਾ, ਪਾਖੰਡ ਭਰਮ ਨਾ ਜਾਏ, ਅੰਤਰ ਹੋਂ ਕੁਸੁੱਧ ਮਾਇਆ ਮੋਹ ਬੇਦੇ, ਜਿਉ ਹਸਤੀ ਛਾਰ ਉਡਾਏ। ਉਹ ਤਾਂ ਹਾਥੀ ਦੀ ਨਿਆਈ ਹੋ ਗਏ। ਇਸ ਕਰਕੇ ਪ੍ਰਮਾਣ ਦੇ ਕੇ ਸਮਝਾਉਂਦੇ ਨੇ ਮੂਰਖ ਮਨ ਨੂੰ, ਸਾਡੇ ਮੂਰਖ ਮਨ ਤੇ ਮਹਾਰਾਜ ਸਾਹਿਬ ਜੀ ਸਿੱਖਿਆ ਦਿੰਦੇ ਨੇ ਕਿ ਇਹ ਸਿੱਖਿਆ ਜਿਹੜੀ ਮੈਂ ਅੱਜ ਚਿੱਠੀ ਲਿਖ ਰਿਹਾ ਗੁਰਸਿੱਖਾਂ ਨੂੰ, ਅਨੰਦਪੁਰ ਵਾਸੀਆਂ ਨੂੰ, ਇਹ ਤਾਂ ਸਾਰੀ ਜ਼ਿੰਦਗੀ ਸਿੱਖਾਂ ਨੂੰ ਕੰਮ ਦੇਵੇਗੀ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਨ ਜੀ ਸਗਲ ਜਹਾਨ। ਅੱਗੇ ਦੱਸਦੇ ਨੇ,
ਸਿਰ ਕੰਪਿਓ ਪਗ ਡਗ ਮਗੈ,
ਹੁਣ ਬਿਰਧ ਅਵਸਥਾ ਦੇ ਆਉਣ ਕਰਕੇ ਸਿਰ ਸੀਸ ਕੰਪਿਓ ਕੰਬਣ ਲੱਗ ਪਿਆ। ਇਹਨੂੰ ਪੱਗ ਪਾਠ ਨਹੀਂ ਕਰਨਾ, ਪੱਗ ਦਸਤਾਰ ਹੁੰਦੀ ਹੈ, ਪੱਗ ਪੱਗ ਪੋਲਾ ਪਾਠ ਹੈ, ਪੈਰਾਂ ਤੋਂ ਭਾਵ ਹੈ ਪੱਗ, ਪੈਰ ਜਿਹੜੇ ਨੇ ਡਗਮਗਾ ਥਿੜਕਣ ਲੱਗ ਜਾਂਦੇ, ਇਹਨੂੰ ਕਦਮ ਕਿਸੇ ਹੋਰ ਪਾਸੇ ਧਰਦਾ ਜਾਂਦਾ ਕਿਸੇ ਹੋਰ ਪਾਸੇ ਨੂੰ ਹੈ, ਇਹ ਬੁਢਾਪੇ ਦਾ ਰੋਗ ਲੱਗ ਗਿਆ ਹੈ। ਹੋਰ ਵੀ ਦੱਸਦੇ ਨੇ,
ਨੈਣ ਜੋਤ ਤੇ ਹੀਨ,
ਜਿਵੇਂ ਪੈਰ ਡਾਵਾਂ ਡੋਲ ਡਗ ਡੋਲੇ ਖਾ ਰਿਹਾ, ਨੈਣ ਨੇਤਰ ਜੋਤ ਰੋਸ਼ਨੀ ਤੋਂ ਹੀਣ ਰਹਿਤ ਹੋ ਗਏ, ਨੇਤਰਾਂ ਦੀ ਜੋਤ ਘਟ ਗਈ ਹੈ।
ਕਹੋ ਨਾਨਕ ਇਹ ਬਿਰਧ ਭਈ,
ਸਤਿਗੁਰੂ ਜੀ ਕਥਨ ਕਰਦੇ ਹਨ ਇਹ ਬਿਰਧ ਅਵਸਥਾ ਦੇ ਵਿਚ ਇੰਦਰੇ ਸਿਥਲ ਹੋਣ ਕਾਰਨ ਇਹ ਬਿਰਧ ਦਸ਼ਾ ਹਾਲਤ ਭਈ ਹੋ ਗਈ ਹੈ ਤੇਰੇ, ਹੋ ਜਾਏਗੀ ਇਸ ਤਰ੍ਹਾਂ।
ਤਉ ਨਾ ਹਰ ਰਸ ਲੀਨ,
ਤਉ ਤਦ ਵੀ ਬਿਰਧ ਅਵਸਥਾ ਵੀ ਹੋ ਗਈ, ਨੇਤਰਾਂ ਦੀ ਜੋਤ ਵੀ ਘਟ ਗਈ, ਜੀਵ ਨੇ ਹਰ ਪਰਮੇਸ਼ਰ ਦੇ ਨਾਮ ਸਿਮਰਨ ਦਾ ਰਸ ਨਾ ਨਹੀਂ ਲੀਨ ਲਿਆ, ਪਰਮੇਸ਼ਰ ਦੇ ਨਾਮ ਰਸ ਵੀ ਲੀਨ ਨਹੀਂ ਹੋਇਆ। ਤੇ ਜਿਸ ਤਰ੍ਹਾਂ ਕਥਨ ਕੀਤਾ ਹੈ, ਨੈਣ ਹੋ ਨੀਰ ਵਹਿ ਤਨ ਖੀਨਾ, ਭੇ ਕੇਸ ਦੁੱਧਵਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਣੀ। ਫੇਰ ਕੀ ਕਰੇਗਾ, ਜਮਦੂਤ ਆਉਣਗੇ ਫਿਰ, ਹੁੰਦਾ ਅਜੇ ਵੀ ਬੇੜਾ ਸੰਭਾਲ ਲੈ।
ਨਿਜ ਕਰ ਦੇਖਿਓ ਜਗਤ ਮੈਂ,
ਤੇ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਮੈਂ ਵਿਚਾਰ ਦ੍ਰਿਸ਼ਟੀ ਦੁਆਰਾ ਸਾਰਾ ਜਗਤ ਜਿਹੜਾ ਸੰਸਾਰ ਹੈ ਨਿਜ ਆਪਣਾ ਬਣਾ ਕਰ ਕਰਕੇ ਭਾਵ ਪਰਖ ਕਰਕੇ ਦੇਖਿਆ, ਦੇਖਿਓ ਦੇਖਣਾ ਕੀਤਾ ਹੈ।
ਕੋ ਕਾਹੂ ਕੋ ਨਾਹੇ,
ਇਹ ਸੰਸਾਰ ਦੇ ਚ ਕੋਈ ਵੀ ਕਾਹੂ ਕਿਸੇ ਦਾ ਨਾਹੇ ਨਹੀਂ ਹੈ, ਕੋਈ ਵੀ ਕਾਹੂ ਕਿਸੇ ਦਾ ਕੋ ਕਿਸੇ ਵਕਤ ਨਹੀਂ ਹੈ। ਭਾਵ ਕੀ ਹੈ, ਕਬੀਰ ਸਾਹਿਬ ਨੇ ਵੀ ਠੋਕ ਕੇ ਪ੍ਰਮਾਣ ਦਿੱਤਾ ਭਾਈ, ਕਬੀਰ ਸਭ ਜਗ ਹੋ ਫਿਰਿਓ, ਮਾਂਦਲ ਕੰਧ ਚੜਾਏ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਵਜਾਏ, ਨਹੀਂ ਹੈ ਕੋਈ ਕਿਸੇ ਦਾ। ਤੇ ਇਸ ਪ੍ਰਕਾਰ ਅੱਗੇ ਦੱਸਦੇ ਨੇ ਜੀ
ਨਾਨਕ ਥਿਰ ਹਰ ਭਗਤ ਹੈ।
ਸਤਿਗੁਰੂ ਜੀ ਕਥਨ ਕਰਦੇ ਨੇ ਇੱਕ ਹਰ ਪਰਮੇਸ਼ਰ ਦੀ ਪ੍ਰੇਮਾ ਭਗਤੀ ਜਿਹੜੀ ਹੈ ਨਾ ਇਹ ਥਿਰ ਸਥਿਰ ਰਹਿਣ ਵਾਲੀ ਹੈ।
ਤੇਹ ਰਾਖੋ ਮਨ ਮਾਹੇ,
ਤੇਹ ਉਸ ਪ੍ਰੇਮਾ ਭਗਤੀ ਨੂੰ ਆਪਣੇ ਮਨ ਚਿੱਤ ਦੇ ਮਾਹੇ ਵਿਚ ਵਸਾ ਕੇ ਰੱਖੋ, ਰੱਖਣਾ ਕਰੋ। ਜਿਹਨੇ ਤੁਹਾਡੀ ਸਹਾਇਤਾ ਕਰਨੀ ਹੈ ਉਹਨੂੰ ਟਿਕਾਣਾ ਨਹੀਂ ਦਿੰਦੇ, ਜਿਹਨਾਂ ਨੇ ਮੜੀਆਂ ਤੋਂ ਵੱਧ ਨਾਲ ਨੀ ਕਿਤੇ ਨੇ ਜਾਣਾ, ਨਾ ਕੋਈ ਜਾ ਸਕਦਾ, ਉਹਨਾਂ ਦੇ ਮਮਤਾ ਚ ਫਸੇ ਹੋਏ। ਮਹਾਰਾਜ ਕਹਿੰਦੇ ਇਹ ਅਗਿਆਨ ਕਰਕੇ ਹੈ।
ਜਗ ਰਚਨਾ ਸਭ ਝੂਠ ਹੈ,
ਤੇ ਮਹਾਰਾਜ ਸਾਹਿਬ ਨੇ ਜਿਵੇਂ ਇਹ ਸਲੋਕ ਦੇ ਵਿਚ ਫਰਮਾਨ ਕੀਤਾ ਵੀ ਸਥਿਰ ਰਹਿਣ ਵਾਲੀ ਤਾਂ ਭਗਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਉਹਨੂੰ ਮਨ ਚ ਰੱਖ। ਫਿਰ ਅੱਗੇ ਦੱਸਦੇ ਨੇ ਹੁਣ ਤੇ ਸੰਸਾਰ ਦੀ ਰਚਨਾ ਕਿਹੋ ਜਿਹੀ ਹੈ। ਜਗ ਰਚਨਾ ਸਭ ਝੂਠ ਹੈ, ਇਹ ਤਾਂ ਝੂਠੀ ਹੈ, ਮਿਥਿਆ ਹੈ ਜੋ ਵੀ ਸੰਸਾਰ ਦੀ ਰਚਨਾ ਹੈ।
ਜਾਨ ਲੇਹੋ ਰੇ ਮੀਤ,
ਰੇ ਮੀਤ ਮਿੱਤਰ ਪਿਆਰਿਓ ਤੁਸੀਂ ਜਾਨ ਸਮਝ ਲੈਣਾ ਕਰੋ। ਜਗ ਸੰਸਾਰ ਦੀ ਰਚਨਾ ਬਨਾਵਟ ਸਾਰੀ ਝੂਠੇ ਮਿਥਿਆ ਹੀ ਹੈ। ਜੇ ਸੰਸਾਰ ਦੀ ਰਚਨਾ ਝੂਠੀ ਹੈ ਭਾਈ, ਸਾਡਾ ਸਰੀਰ ਕਿਹੜਾ ਹਮੇਸ਼ਾ ਰਹਿਣਾ ਸੀ? ਤੁਸੀਂ ਇੰਨਾ ਵਿਰਾਗ ਨਾ ਕਰੋ। ਮਹਾਰਾਜ ਉਹਨਾਂ ਨੂੰ ਚਿੱਠੀ ਵੀ ਲਿਖਦੇ, ਸਾਨੂੰ ਵੀ ਉਪਦੇਸ਼ ਦਿੰਦੇ ਨੇ ਕਿ ਤੁਹਾਡੇ ਸਬੰਧੀਆਂ ਦਾ ਜੇ ਕਿਤੇ ਪ੍ਰਲਬਧ ਅਨੁਸਾਰ ਵਿਛੋੜਾ ਹੋ ਜਾਵੇ ਫਿਰ ਪਾਣੀ ਚ ਰਹਿਣਾ। ਇਹ ਸਾਨੂੰ ਸਿੱਖਿਆ ਦਿੱਤੀ ਹੈ। ਮਨ ਜ਼ਖਮੀ ਹੁੰਦਾ ਉਹਦੇ ਚ ਮੱਲਮਾਂ ਲਾਈਆਂ ਹਨ ਮਹਾਰਾਜ ਨੇ। ਇਸ ਪ੍ਰਕਾਰ ਦੱਸਦੇ ਨੇ
ਕਹਿ ਨਾਨਕ ਥਿਰ ਨਾ ਰਹੇ,
ਇਹ ਝੂਠੀ ਹੈ ਜਗ ਦੀ ਰਚਨਾ, ਇਹ ਮਿੱਤਰਾ ਜਾਣ ਲੈ। ਮਹਾਰਾਜ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਫਰਮਾਨ ਕਰਦੇ ਕਿ ਸੰਸਾਰ ਦੀ ਬਨਾਵਟ ਸਦਾ ਥਿਰ ਇਸਤ ਨਹੀਂ ਰਹਿੰਦੀ। ਕਹਿ ਨਾਨਕ ਥਿਰ ਨਾ ਰਹੇ, ਇਹ ਤਾਂ ਇਉਂ ਹੈ
ਜਿਉ ਬਾਲੂ ਕੀ ਭੀਤ,
ਜਿਵੇਂ ਬਾਲੂ ਰੇਤੇ ਦੀ ਭੀਤ ਨਾ ਮੈਂ ਕੰਧ ਦਾ, ਉਹ ਇਸਤ ਨਹੀਂ ਰਹਿੰਦੀ। ਇਹਨੂੰ ਸਮਝਣ ਦੀ ਲੋੜ ਹੈ, ਜਿਵੇਂ ਰੇਤ ਦੀ ਕੰਧ ਇਸਤ ਨਹੀਂ ਰਹਿੰਦੀ ਹੈ। ਭਾਵ ਕੀ ਹੈ, ਜਦ ਰੇਤ ਦੀ ਕੰਧ ਵਿੱਚੋਂ ਪਾਣੀ ਸੁੱਕ ਜਾਂਦਾ ਨਾ, ਜਿੰਨਾ ਚ ਥੋੜੀ ਜਿਹੀ ਪਾਣੀ ਦੀ ਅੰਸ਼ ਹੈ ਰੇਤੇ ਚ, ਉਨਾ ਚ ਤਾਂ ਟਿਕਿਆ ਰਹਿੰਦਾ, ਉਹ ਕੰਧ ਵਾਂਗੂ ਖੜਾ ਵੀ ਰਹਿੰਦਾ ਹੈ। ਜਦ ਉਹਦੇ ਚ ਪਾਣੀ ਸੁੱਕ ਜਾਵੇ ਨਾ, ਉਹ ਝੱਟ ਹੀ ਡਿੱਗ ਪੈਂਦੀ ਹੈ ਰੇਤੇ ਦੀ ਕੰਧ। ਇਸੇ ਤਰ੍ਹਾਂ ਪੰਜਾਂ ਤੱਤਾਂ ਰੂਪੀ ਰੇਤੇ ਦੀ, ਦੁਬਾਰੇ ਬੋਲ ਦੋ ਜੀ, ਇਹ ਤੋਂ ਕਹਿ ਨਾਨਕ,
ਕਹਿ ਨਾਨਕ ਥਿਰ ਨਾ ਰਹੇ ਜਿਉ ਬਾਲੂ ਕੀ ਭੀਤ।
ਇਹ ਬਾਹਰ ਦਾ ਪ੍ਰਮਾਣ ਦੇ ਕੇ ਮਹਾਰਾਜ ਕਹਿੰਦੇ ਨੇ ਤੇ ਇਸੇ ਤਰ੍ਹਾਂ ਪੰਜਾਂ ਤੱਤਾਂ ਰੂਪੀ ਰੇਤੇ ਦੀ ਦੇਹ ਰੂਪੀ ਕੰਧ ਹੈ, ਇਹ ਸਦਾ ਕਿਵੇਂ ਰਹਿ ਸਕਦੀ ਹੈ? ਇਸ ਤੇ ਨਹੀਂ ਰਹਿ ਸਕਦੀ। ਜਾਂ ਦੇਹ ਰੂਪੀ ਕੰਧ ਵਿੱਚੋਂ ਸਵਾਸਾਂ ਰੂਪੀ ਪਾਣੀ ਸੁੱਕ ਜਾਂਦਾ, ਜਾਣੀ ਮੁੱਕ ਜਾਂਦਾ ਹੈ, ਤਾਂ ਇਹ ਝੱਟ ਹੀ ਡਿੱਗ ਪੈਂਦੇ, ਦੜਮ ਦੇ ਕੇ ਧਰਤੀ ਡਿੱਗ ਪੈਂਦਾ। ਕਹਿੰਦੇ ਉਹ ਜੀ ਹਾਰਟ ਅਟੈਕ ਹੋ ਗਿਆ ਤੇ ਜਾਂ ਫਿਰ ਐਕਸੀਡੈਂਟ ਹੋ ਗਿਆ। ਨਹੀਂ ਭਾਈ, ਇਹ ਤਾਂ ਬਹਾਨੇ ਨੇ ਤੇ ਮਹਾਰਾਜ ਸਾਹਿਬ ਨੇ ਪ੍ਰਮਾਣ ਐਵੇਂ ਥੋੜੀ ਦਿੱਤੇ ਨੇ। ਬਾਰੂ ਭੀਤ ਬਣਾਈ ਰਚ ਪਚ ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਕਹਾਂ ਗਵਾਰ। ਮੂਰਖਾ ਕਿਉਂ ਤੂੜ ਜਾ ਫਿਰਦਾ, ਇਹ ਕੁਛ ਵੀ ਨਹੀਂ ਹੈ। ਸਤਿਗੁਰੂ ਨੇ ਇੱਥੇ ਜਿਹੜੇ ਇਹ ਵਾਕ ਕਹੇ ਨੇ ਇਹਨਾਂ ਨੂੰ ਸਮਝਣ ਦੀ ਲੋੜ ਹੈ। ਤੇ ਸਤਿਗੁਰੂ ਮਹਾਰਾਜ ਨੇ ਇੱਥੇ ਇਹ ਵਾਕ ਨਹੀਂ ਕਹੇ ਵੀ ਸੰਸਾਰ ਹੈ ਹੀ ਨਹੀਂ, ਐਂ ਨਹੀਂ ਕਿਹਾ, ਸਗੋਂ ਇਹ ਕਿਹਾ ਜਗਤ ਹੈ ਤਾਂ ਸਹੀ ਪਰ ਰੇਤੇ ਦੀ ਕੰਧ ਮਾਗ ਇਸਤ ਨਹੀਂ ਰਹਿਣ ਵਾਲਾ ਹੈ, ਇਹ ਇੱਕ ਛਿਣ ਦੇ ਵਿੱਚ ਹੀ ਨਾਸ ਹੋ ਜਾਣ ਵਾਲਾ ਹੈ, ਤੇ ਇਸ ਵਿੱਚ ਮਨ ਦੀ ਪ੍ਰੀਤੀ ਨਾ ਲਾਉਣਾ ਕਰ, ਮੌਤ ਨੂੰ ਸਦਾ ਸਿਰ ਦੇ ਉੱਤੇ ਖੜੀ ਸਮਝ ਲੈ, ਉਦਾਸ ਰਹਿਣਾ ਕਰ, ਪਰਾਮ ਰਹਿਣਾ ਕਰ, ਪਾਪ ਕਰਮ ਨਾ ਕਰ, ਦੇਹ ਰੂਪੀ ਰੇਤ ਦੇ ਘਰ ਨਾਲੋਂ ਪਿਆਰ ਛੱਡ ਦੇ, ਸਦਾ ਕਾਇਮ ਨਹੀਂ ਰਹਿਣਾ, ਇੱਕ ਅਕਾਲ ਪੁਰਖ ਦੇ ਚਰਨਾਂ ਕਮਲਾਂ ਦੇ ਨਾਲ ਪ੍ਰੇਮ ਰੱਖਣਾ ਕਰ, ਇਹ ਉਪਦੇਸ਼ ਹੈ ਸਾਧ ਸਿੰਘ ਜੀ ਇੱਥੋਂ ਤੱਕ। ਤੇ 59 ਸਲੋਕ ਸਿੱਖਾਂ ਪ੍ਰਤੀ ਉਪਦੇਸ਼ ਦਿੰਦਿਆਂ ਦਿੱਲੀ ਤੋਂ ਸ਼ਹੀਦੀ ਦੇਣ ਵੇਲੇ ਮਹਾਰਾਜ ਨੇ ਲਿਖ ਕੇ ਸਿੱਖ ਦੇ ਹੱਥੀ ਆਨੰਦਪੁਰ ਸਾਹਿਬ ਭੇਜ ਦਿੱਤਾ, ਤੇ ਇਸ ਕਰਕੇ ਫਿਰ ਜਦੋਂ ਉਹ ਭੇਜਣ ਵਾਸਤੇ ਹੁਕਮ ਕੀਤਾ ਤੇ ਸਿੱਖ ਸੁਣਦਾ ਵੀ ਸੀ ਤੇ ਮਹਾਰਾਜ ਨਾਲ ਉਚਾਰਨ ਕਰਦੇ ਤੇ ਨਾਲੇ ਲਿਖਦੇ, ਤੇ ਮਹਾਰਾਜ ਉਹ ਸਿੱਖ ਰੋਈ ਗਿਆ ਖੜਾ। ਕਹਿੰਦੇ ਲੈ ਸਿੱਖਾ, ਕਹਿੰਦੇ ਮਹਾਰਾਜ ਇੱਕ ਬੇਨਤੀ ਹੈ, ਤੁਹਾਡੀ ਸਤਿਕਾਰਯੋਗ ਮਾਤਾ ਨੇ ਵੀ ਬੇਨਤੀਆਂ ਭੇਜੀਆਂ। ਉਹ ਬਹੁਤ ਵੈਰਾਗ ਦੇ ਵਿੱਚ ਹੈ, ਉਹਨਾਂ ਦੇ ਇਕਲੌਤੇ ਪੁੱਤਰ ਹੋ ਤੁਸੀਂ, ਮਹਾਰਾਜ ਮਾਤਾ ਨੂੰ ਵੀ ਤਾਂ ਕੁਛ ਕਹੋ, ਮਾਤਾ ਨੇ ਜਦੋਂ ਬੇਨਤੀਆਂ ਭੇਜੀਆਂ ਤੇ ਨਾਲੇ ਤੁਹਾਡੀ ਧਰਮ ਸੁਪਤਨੀ ਸਾਡੀ ਸਤਿਕਾਰਯੋਗ ਮਾਤਾ ਗੁਜਰ ਕੌਰ ਨੇ ਹੱਥ ਜੋੜ ਕੇ ਬੇਨਤੀਆਂ ਕੀਤੀਆਂ ਕਿ ਸਾਈਂ ਤੇਰੇ ਨਾਲ ਨਿਭਦੀ ਸਾਰੀ ਜ਼ਿੰਦਗੀ ਤੇ ਮੇਰੀ ਵੀ ਨਿਭਦ ਹੈ ਤੇ ਉਹਨਾਂ ਨੂੰ ਵੀ ਕੋਈ ਸਿੱਖਿਆ ਦਿਓ। ਤੇ ਫਿਰ ਮਹਾਰਾਜ ਤੁਹਾਡੇ ਇਕਲੌਤੇ ਪੁੱਤਰ ਨ ਆਪਣੇ ਗੋਬਿੰਦ ਰਾਏ ਨੂੰ ਵੀ ਕੁਛ ਕਹੋ ਮਹਾਰਾਜ ਜੇ ਸਿੱਖਾਂ ਦੇ ਫਿਰ ਤਾਂ ਇਹ ਥੋੜੀ ਜਿਹੀ ਗੱਲ ਇਸ ਤਰ੍ਹਾਂ ਦੀ ਵਿਤਕਰੇ ਵਾਲੀ ਹੋ ਗਈ ਨਾ ਤੇ ਮਹਾਰਾਜ ਕਿਰਪਾ ਕਰੋ ਤੇ ਮਾਂ ਹੋਣ ਦੇ ਨਾਤੇ ਇਹ ਥੋੜਾ ਫਿਰ ਆਪਣੇ ਮਾਤਾ ਮਹਾਰਾਜ ਸਾਹਿਬ ਜੀ ਕਹਿਣਗੇ ਸਿੱਖਾ ਮੇਰੀ ਮਾਂ ਤਾਂ ਦੁਨੀਆਂ ਦੀ ਮਾਂ ਨਾਲੋਂ ਬਹੁਤ ਪਵਿੱਤਰ ਔਰ ਜਿਸਨੇ ਮੈਨੂੰ ਪਾਲਿਆ ਪੇਟ ਚ ਰੱਖਿਆ ਤੇ ਮੈਂ ਆਪਣੀ ਮਾਂ ਦਾ ਰੱਬ ਵਾਂਗੂ ਸਤਿਕਾਰ ਕਰਦੇ। ਅੱਛਾ ਮੈਂ ਆਪਣੀ ਮਾਤਾ ਵਾਸਤੇ ਫਿਰ ਮਹਾਰਾਜ ਨੇ ਦੋ ਸਲੋਕ ਫਿਰ ਇੱਕ ਪੰਜਾਹਵਾਂ ਇੱਕ ਅਖਮਜਵਾਂ ਭਾਈ ਸੰਤੋਖ ਸਿੰਘ ਜੀ ਲਿਖਦੇ ਇਤਿਆਦਿਕ ਸਭ ਲਿਖੇ ਸਲੋਕ ਸਿੱਖਾਂ ਪ੍ਰਤੀ ਜਿਹੜੇ ਲਿਖੇ ਮਾਤਾ ਪ੍ਰਤੀ ਲਿਖੇ ਪਾਠ ਹਰ ਭਜੋ ਤਜਹਿ ਸਭ ਸੋਕ ਸਿੱਖਿਆ ਕੀ ਦਿੱਤੀ ਇਹਨਾਂ ਨੂੰ ਪੜ੍ਹੋ ਤੇ ਗਵਾਂ ਦੀ ਕੋਠੜੀ ਚੋਂ ਬਾਹਰ ਨਿਕਲੋ ਉਦਾਸ ਨਾ ਹੋ। ਸਭ ਸਿੱਖਿਆ ਪ੍ਰਤਿ ਲਿਖੇ ਬਣਾਏ ਸਿਮਰੋ ਨਾਮ ਸੋ ਚਿੰਤ ਮਿਟਾਏ ਚਿੰਤਾ ਮਿਟ ਦਿਓ। ਤੇ ਹੁਣ ਭਾਈ ਸੰਤੋਖ ਸਿੰਘ ਲੈਂਦੇ ਪੁੰਨ ਮਾਤਾ ਪ੍ਰਤ ਲਿਖਿਓ ਸਲੋਕ ਸੁਣ ਕਰ ਲਿਹੋ ਸੋਕ ਕੋ ਰੋਕ। ਮਾਤਾ ਜੀ ਜਿਹੜਾ ਤੇਰੇ ਹਿਰਦੇ ਗਮ ਛਾਇਆ ਹੋਇਆ ਇਹਨੂੰ ਰੋਕ ਲੈ ਮੇਰੇ ਸਲੋਕ ਸੁਣ ਕੇ। ਇਹ ਸਿੱਖਿਆ ਗੁਰੂ ਨਾਨਕ ਦੀ ਮੈਂ ਇਸ ਗੱਦੀ ਦਾ ਸੇਵਕ ਹਾਂ ਇਸ ਗੱਦੀ ਤੇ ਮੈਨੂੰ ਵੱਡੇ ਗੁਰੂਆਂ ਨੇ ਉਸ ਹੁਕਮ ਮੇਰੇ ਪਿਤਾ ਮਹਾਰਾਜ ਨੇ ਹੁਕਮ ਅਨੁਸਾਰ ਨੌਵੇਂ ਪਾਤਸ਼ਾਹ ਮਾਤਾ ਜੀ ਤੁਹਾਨੂੰ ਇਹ ਵਚਨ ਕੀਤਾ ਸੀ ਨਾ ਹੁਣ ਤੁਸੀਂ ਉਹ ਗੱਲ ਯਾਦ ਕਰੋ ਜਦੋਂ ਮੇਰੇ ਸਿਰ ਨੂੰ ਛਾਤੀ ਨਾਲ ਲਾ ਕੇ ਮੇਰਾ ਪਿਤਾ ਕਹਿੰਦਾ ਸੀ ਮੈਨੂੰ ਇਹ ਸਿਰ ਦੇ ਉੱਤੇ ਬੜਾ ਮਾਣ ਹੈ ਤੁਸੀਂ ਪੁੱਛਿਆ ਸੀ ਉਦੋਂ ਮੈਂ ਤੁਹਾਨੂੰ ਕਿਹਾ ਸੀ ਇਹ ਸਿਰ ਦੇ ਕਰਤੱਵ ਵੇਖ ਲੇਂਗੀ ਤੇ ਮਾਤਾ ਜੀ ਫਿਰ ਹੁਣ ਕਿਉਂ ਡੋਲਦੇ ਹੋ। ਪੁੰਨ ਮਾਤਾ ਪ੍ਰਤ ਲਿਖਿਓ ਸਲੋਕ ਸੁਣ ਕਰ ਲਿਹੋ ਸ਼ੋਕ ਕੋ ਰੋਕ ਜਗ ਮੈਂ ਨਹਿ ਥਿਰਤਾ ਕਿਸ ਕੇਰੀ ਬਿਨਸ ਗਏ ਜਿਨ ਸ਼ਕਤ ਵਡੇਰੀ। ਮਾਤਾ ਜੀ ਉਹ ਚਲੇ ਗਏ ਸੰਸਾਰ ਤੋਂ। ਇਹ ਛੇ ਪੱਖਾਂ ਦੇ ਵਿੱਚੋਂ ਪਹਿਲਾ ਪੱਖ ਸੰਪੂਰਨ ਹੋ ਗਿਆ।